ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣ ਦਾ ਸਮਾਂ ਮਿਲਿਆ ਹੈ। ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਯੋਗ ਦੇ ਪ੍ਰਥਾਏ, ਸਤਿਗੁਰਾਂ ਦੀ ਮੁਬਾਰਕ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਸ਼ਬਦ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬੋਲ, ਗੱਲੀ ਯੋਗ ਨਾ ਹੋਈ ਯੋਗ ਕੀ ਹੈ, ਇਸ ਸ਼ਬਦ ਦੇ ਸਾਰੀ ਵਿਆਖਿਆ ਹੈ। ਯੋਗ ਦਾ ਅਰਥ ਭਗਵਾਨ ਕ੍ਰਿਸ਼ਨ ਜੀ ਨੇ ਵੀ ਬੜਾ ਸੁੰਦਰ ਕੀਤਾ ਹੈ। ਯੋਗ ਕੀ ਹੈ? ਚਿੱਤ ਔਰ ਬਿਰਤੀ ਦਾ ਨਿਰੋਧ ਹੋ ਜਾਣਾ। ਨਿਰੋਧ ਦਾ ਅਰਥ ਹੈ ਰੁਕਣਾ। ਯੋਗ ਆਸ ਚਿੱਤ ਬਿਰਤੀ ਨਿਰੋਧ। ਯੋਗ ਕੀ ਹੈ? ਚਿੱਤ ਬਿਰਤੀ ਦੇ ਵੇਗ ਨੂੰ ਰੋਕ ਲੈਣਾ। ਜਿਹੜਾ ਯੋਗ ਦੇ ਦਿਖਾਵੇ ਮਾਤਰ ਚਿੰਨ੍ਹ ਸਨ ਉਹਨਾਂ ਦਾ ਖੰਡਨ ਕੀਤਾ। ਯੋਗ ਨਾ ਖਿੰਤਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਕੀ ਹੈ? ਮਾਇਆ ਦਾ ਨਾਮ ਅੰਜਨ ਹੈ। ਅੰਜਨ ਨਾਮ ਸੁਰਮੇ ਦਾ ਹੁੰਦਾ ਹੈ, ਸੁਰਮਾ ਕਾਲਾ ਹੁੰਦਾ ਹੈ। ਮਾਇਆ ਦਾ ਸਵਰੂਪ ਜਿਹੜਾ ਹੈ ਇਹ ਵੀ ਕਾਲਖ ਵਾਲਾ ਹੈ। ਇਹ ਕਾਲਖ ਰੂਪ ਮਾਇਆ ਦੇ ਅੰਦਰ ਸ਼ੁੱਧ ਰਹਿਣਾ, ਅੰਜਨ ਮਹਿ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਵਪਾਈ ਹੈ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਬਿਕੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇਹਦੇ ਵਿੱਚ ਸਾਰਾ ਯੋਗ ਦੀ ਪ੍ਰਕਿਰਿਆ ਹੈ। ਅੰਤਰੀ ਯੋਗ ਕੀ ਹੈ? ਉਸ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਹੈ, ਗੁਰੂ ਪਿਆਰਿਆਂ ਨੂੰ ਬੇਨਤੀ ਹੈ ਕਿ ਭਾਈ ਗੁਰਮੁਖਾਂ ਨੂੰ, ਪ੍ਰਬੰਧਕਾਂ ਨੂੰ ਬੇਨਤੀ ਕਰਕੇ 15 ਮਿੰਟ ਦਾ 7:15 ਦੀ ਬਜਾਏ 7 ਵਜੇ ਕਥਾ ਆਰੰਭ ਹੋਇਆ ਕਰੇਗੀ। ਸਮੇਂ ਅਨੁਸਾਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਕੱਲ੍ਹ ਜਿਹੜੀਆਂ ਸੰਗਤਾਂ ਗੁਰੂ ਹਜ਼ੂਰੀ ਵਿੱਚ ਹਾਜ਼ਰ ਸਨ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੋਤਰੇ 7ਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦਾ ਜੋ ਇਤਿਹਾਸ ਚੱਲ ਰਿਹਾ ਹੈ, ਸਤਿਗੁਰਾਂ ਨੂੰ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਜਿਨ੍ਹਾਂ ਸਿੱਖਾਂ ਦੇ ਕੋਲ ਧਨ ਨਹੀਂ ਹੈ, ਪਦਾਰਥ ਨਹੀਂ ਹੈ, ਸੇਵਾ ਕਰਨੀ ਚਾਹੁੰਦੇ ਹੈ, ਅਤੇ ਆਪ ਕਿਰਪਾ ਕਰੋ, ਗੁਰਸਿੱਖਾਂ ਦੇ ਘਰ ਧਨ ਪਦਾਰਥ ਹੋਵੇ, ਫਿਰ ਉਹ ਦਿਲ ਖੋਲ੍ਹ ਕੇ ਦਾਨ ਕਰ ਸਕਣ। ਕੋਈ ਐਸੀ ਯੁੱਗ ਦੱਸੋ ਜਿਹਦੇ ਨਾਲ ਧਨ ਦੀ ਵਿਰਧੀ ਹੋਵੇ, ਧਨ ਪਦਾਰਥ ਸਾਡੇ ਘਰਾਂ ਵਿੱਚ ਬਹੁਤਾ ਹੋਵੇ। ਮਹਾਰਾਜ ਸਾਹਿਬ ਨੇ ਫਿਰ ਇੱਕ ਵਰਤੀ ਹੋਈ ਸਾਖੀ ਪ੍ਰਤੱਖ ਰੂਪ ਦੇ ਅੰਦਰ ਜੋ ਪਾਤਸ਼ਾਹ ਨੇ ਵੇਖੀ ਸੀ, ਉਹ ਸਾਰਾ ਪ੍ਰਸੰਗ ਗਰੀਬ ਸਿੱਖ ਦਾ ਸੁਣਾਇਆ, ਕਿਵੇਂ ਉਸਦੇ ਘਰ ਤੋਂ ਚਿੜਾ ਰਚਿੜੀ ਦੋ ਪਰਿੰਦੇ ਆਪਣੇ ਚੁੰਝ ਵਿੱਚ ਪਦਾਰਥ ਲਿਆਉਂਦੇ ਸਨ, ਜਿਨ੍ਹਾਂ ਕਰਕੇ ਉਹ ਬੜੇ ਭਾਰੀ ਅਮੀਰ ਹੋ ਗਏ। ਜਦੋਂ ਬੜੇ ਮਹਿਲ ਬਣ ਗਏ, ਛੱਪੜ ਤੋੜ ਦਿੱਤਾ, ਆਲ੍ਹਣਾ ਤੋੜ ਦਿੱਤਾ, ਮੁੜ ਕੇ ਫਿਰ ਗਰੀਬ ਹੋਵੇ। ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਕਿ ਮੇਰੇ ਕੋਲ ਆਏ ਸਨ, ਮੈਂ ਉਹਨਾਂ ਨੂੰ ਸਾਰਾ ਵਰਤਾਰਾ ਦੱਸਿਆ ਵੀ ਤੁਸੀਂ ਗਰੀਬ ਕਿਵੇਂ ਹੋਏ, ਗਰੀਬ ਤੋਂ ਅਮੀਰ, ਅਮੀਰ ਤੋਂ ਫਿਰ ਗਰੀਬ ਹੋ ਗਏ। ਮਹਾਰਾਜ ਸਾਹਿਬ ਕਹਿੰਦੇ, ਭਾਈ ਜਿਹੜੇ ਗ੍ਰਿਸਤੀ ਦਾ ਅੰਨ ਧਨ ਗੁਰੂ ਕੀਆਂ ਦੇਗਾਂ ਵਿੱਚ ਪੈਂਦਾ ਹੈ, ਉਹ ਜਿੱਥੇ ਅੰਨ ਧਨ ਦੀ ਸਫਲਤਾ ਹੈ, ਉੱਥੇ ਉਹਦੇ 'ਚ ਬਰਕਤਾਂ ਵੀ ਪੈਂਦੀਆਂ। ਬੰਦਗੀ ਵਾਲੇ ਗੁਰਸਿੱਖ ਸਕਦੇ ਹੈ, ਸੰਗਤ ਰੂਪ ਦੇ ਅੰਦਰ ਮਹਾਰਾਜ ਕਹਿੰਦੇ ਉਹ ਮੈਂ ਹੀ ਸਕਦਾ ਹੂੰ। ਇਹ ਸਾਰੀ ਸਾਖੀ ਸੁਣਾ ਕੇ ਮਹਾਰਾਜ ਸਾਹਿਬ ਨੇ ਅੱਗੇ ਫਿਰ ਜਿਹੜੇ ਦੰਭੀ ਪਖੰਡੀ ਗੁਰੂ ਬਣੇ ਬੈਠੇ ਹੈ ਉਹਨਾਂ ਦੇ ਪ੍ਰਥਾਏ ਬੜੀ ਭਾਰੀ ਸ਼ਿਕਸ਼ਾ ਦੇਣਗੇ। ਮਹਾਰਾਜ ਸਾਹਿਬ ਜੀਵਨ ਦੇ ਅਚਨਚੇਤ ਹੀ ਘਟਨਾ ਘਟਦੀ ਹੈ, ਬੜਾ ਭਾਰੀ ਅਜਗਰ ਸੱਪ ਮਿਲਿਆ ਸੀ ਮਹਾਰਾਜ ਨੂੰ, ਉਹਦਾ ਉਧਾਰ ਕੀਤਾ ਹੈ। ਅੱਜ ਦੇ ਪ੍ਰਸੰਗ ਵਿੱਚ ਉਹ ਵਿਚਾਰ ਅੱਗੇ ਆ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਕੁਝ ਪੰਕਤੀਆਂ ਪਿਛਲੀ ਸਾਖੀ ਦੇ ਨਾਲ ਸੰਬੰਧਿਤ ਹਨ, ਸੁਣਨਾ ਕਰੋ ਜੀ।
ਸੁਣ ਕੇ ਸਵਾ ਤਰੀ ਹੁਰ ਸਰਦਾ,
ਇਹ ਵਚਨ ਸੁਣ ਕੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਤੋਂ। ਹੋਰ ਨਾਮ ਹਿਰਦੇ ਦਾ ਹੁੰਦਾ ਹੈ, ਹਿਰਦੇ ਦੇ ਵਿੱਚ ਸੰਗਤਾਂ ਦੇ ਸ਼ਰਧਾ ਪੈਦਾ ਹੋ ਗਏ। ਸ਼ਰਧਾ ਦਾ ਅਰਥ ਹੈ ਵਿਸ਼ਵਾਸ, ਗੁਰੂ ਦੇ ਲਈ ਵਿਸ਼ਵਾਸ ਪੈਦਾ ਹੋਇਆ।
ਧੰਨ ਧੰਨ ਸਤਿਗੁਰ ਹਰਿਰਾਇ,
ਸਾਰੇ ਕਹਿੰਦੇ ਨੇ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ, ਜਿਨ੍ਹਾਂ ਨੇ ਬੜੀ ਸਖੈਨ ਯੁਗਤੀ ਦੱਸ ਦਿੱਤੀ ਹੈ।
ਜੇਕਰ ਅਰਕ ਹੈ ਅਲਪ ਭਾਵ ਜੋਤ,
ਜਿਹੜੇ ਪਦਾਰਥ ਭਾਵੇਂ ਥੋੜ੍ਹਾ ਹੀ ਅਰਪਣ ਕਰਨ ਪਰ ਪ੍ਰੇਮ ਥੋੜ੍ਹਾ ਨਾ ਹੋਵੇ, ਪ੍ਰੇਮ ਬਹੁਤਾ ਹੋਵੇ, ਪਦਾਰਥ ਭਾਵੇਂ ਥੋੜ੍ਹਾ ਹੀ ਹੈ, ਸਫਲਾ ਹੋ ਜਾਵੇਗਾ। ਜੇ ਪਦਾਰਥ ਬਹੁਤਾ ਹੈ, ਪ੍ਰੇਮ ਥੋੜ੍ਹਾ ਹੈ, ਫਿਰ ਸਫਲਾ ਨਹੀਂ ਹੁੰਦਾ। ਸਾਧ ਸਿੰਘ ਜੀ, ਪ੍ਰੇਮ ਦੀ ਭਾਵਨਾ ਦੇ ਸਹਿਤ ਅਰਪਣ ਕੀਤਾ ਹੋਇਆ ਸਫਲਾ ਹੁੰਦਾ ਹੈ।
ਜਿਸਕੋ ਦੇਤ ਸਮਰਿੱਧ ਬਣਾਏ,
ਤੇ ਉਹਨੂੰ ਮਹਾਰਾਜ ਸਾਹਿਬ ਜੀ ਬਹੁਤ ਧਨ ਪਦਾਰਥ ਵਾਲਾ ਬਣਾ ਦਿੰਦੇ ਨੇ। ਭਲੀ ਪ੍ਰਕਾਰ ਪਦਾਰਥਾਂ ਦੀ ਵਿਰਧੀ ਹੁੰਦੀ ਹੈ।
ਯਥਾ ਸ਼ਕਤ ਤਾਂ ਗੁਰ ਕੇ ਲੰਗਰ,
ਇਹ ਫਿਰ ਯਥਾ ਸ਼ਕਤ ਜਿੰਨਾ ਕੁ ਬਣ ਆਵੇ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਪਦਾਰਥ ਪਾਉਣਾ ਚਾਹੀਦਾ ਹੈ।
ਆਵਤ ਹੈ ਵੋ ਚਿਤ ਕਰ ਚਾਏ,
ਇਹ ਗੁਰਸਿੱਖ ਭਾਈ ਚਿਤ ਦੇ ਚਾਅ ਨਾਲ ਪਦਾਰਥ ਲੰਗਰਾਂ ਵਿੱਚ ਲਿਆਉਣ ਲੱਗੇ।
ਥੋੜੇ ਦਿਨ ਲੈਣ ਅਤ ਬਹੁਤੋ,
ਸਭ ਦੇ ਮਨ ਦੇ ਅੰਦਰ ਇਹ ਭਾਵਨਾ ਜਾਗਰਤ ਹੋ ਗਈ ਕਿ ਥੋੜਾ ਪਦਾਰਥ ਦੇ ਕੇ ਬਹੁਤਾ ਮਿਲਦਾ ਹੈ। ਗੁਰੂ ਘਰ ਨੂੰ ਪਦਾਰਥ ਥੋੜਾ ਅਰਪਣ ਕਰਦੇ ਹੈ, ਇਹ ਆਪਣੇ ਘਰਾਂ ਵਿੱਚ ਬਹੁਤੀਆਂ ਬਰਕਤਾਂ ਪੈ ਜਾਂਦੀਆਂ ਹਨ। ਇਹ ਉਤਸ਼ਾਹ ਪੈਦਾ ਹੋ ਗਿਆ ਜਿਹੜਾ ਅੱਜ ਤੱਕ ਸਿੱਖ ਸੰਗਤਾਂ ਦੇ ਅੰਦਰ ਵੇਖਿਆ ਜਾ ਰਿਹਾ ਹੈ। ਗੁਰਸਿੱਖ ਕਹਿੰਦੇ ਨੇ ਫਿਰ ਐਸਾ ਵਿਵਹਾਰ ਨਫੇ ਵਾਲਾ ਕਿਵੇਂ ਛੱਡਿਆ ਜਾਵੇ ਕਿ ਥੋੜਾ ਧਨ ਅਰਪ ਕੇ, ਥੋੜਾ ਪਦਾਰਥ ਅਰਪ ਕੇ ਬਹੁਤਾ ਪਦਾਰਥ ਮਿਲਦਾ ਹੈ।
ਪ੍ਰਸੰਨਤਾ ਸੰਗਤ ਮਾਹੀ,
ਬਹੁਤ ਪ੍ਰਸੰਨਤਾ ਸੰਗਤ ਦੇ ਵਿੱਚ ਹੋ ਗਈ, ਬੜਾ ਉਤਸ਼ਾਹ ਜਾਗਰਤ ਹੋਇਆ।
ਆਪਣੇ ਭਾਗ ਵੱਡੇ ਸਭ ਜਾਣ,
ਸਾਰੀਆਂ ਸੰਗਤਾਂ ਆਪਣੇ ਭਾਗ ਕਰਮ ਵੱਡੇ ਸਮਝਦੇ ਹਨ।
ਲੋਚਨ ਗੋਚਰ ਤੀਨ ਲੋਕ ਪਤ,
ਇਹ ਤਿੰਨਾਂ ਲੋਕਾਂ ਦੇ ਮਾਲਕ ਗੁਰੂ ਹਰਿ ਰਾਏ ਸਾਹਿਬ ਨੇ, ਜਿਨ੍ਹਾਂ ਦੀ ਨਿਗਾਹ ਦੇ ਵਿੱਚ ਤਿੰਨੇ ਲੋਕ ਹਨ।
ਹੁਣ ਸਿੱਖਿਆ ਸੁਭ ਕਰੇ ਵਖਾਣਾ,
ਉਹ ਆਪਣੀਆਂ ਸਿੱਖਾਂ ਨੂੰ ਸੁਭ ਸ਼ਿਕਸ਼ਾ ਦੇ ਰਹੇ, ਜਿਹਦੇ ਨਾਲ ਗੁਰਸਿੱਖਾਂ ਦੀ ਕਲਿਆਣ ਹੋਵੇ। ਦਸ ਜਾਮੇ ਧਾਰਨ ਕਰਕੇ ਸੰਸਾਰ ਦਾ ਭਲਾ ਕੀਤਾ ਮਹਾਰਾਜ ਸਾਹਿਬ ਜੀ, ਉਹ ਸੁਭ ਸਿੱਖਿਆ ਦਿੰਦੇ ਹਨ।
ਸੇਵਕ ਲਖ ਹੈ ਕਿਰਪਾ ਨਿਤ ਹਮਕੋ,
ਅਤੇ ਸੇਵਕ ਜਿਹੜੇ ਨੇ ਉਹ ਸਾਹ ਸਮਝੀ ਜਾਣਦੇ ਹੈ ਵੀ ਕਿਰਪਾ ਦੇ ਨਿਧਾਨ, ਕਿਰਪਾ ਦੇ ਖਿਆਨੇ ਸਤਿਗੁਰੂ ਉਹ ਆਪਣੇ ਸਿੱਖ ਜਾਣਦੇ ਨੇ ਸਾਨੂੰ।
ਹੋਏ ਪ੍ਰਸੰਨ ਉਪਦੇਸ਼ ਦਾਨ,
ਉਹ ਸਾਡੇ 'ਤੇ ਪ੍ਰਸੰਨ ਹੋ ਕਰਕੇ ਉਪਦੇਸ਼ ਬਖਸ਼ਦੇ ਹਨ ਸਤਿਗੁਰੂ, ਇਹ ਸਿੱਖ ਜਾਣਦੇ ਹਨ।
ਦਰਸ ਹੈ ਚਰਨ ਸਪਰਸ਼ ਹੈ ਹਰਖ ਹੈ,
ਦਰਸ਼ਨ ਵੀ ਕਰਦੇ ਹੈ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਦੇ ਹੈ। ਆਪਣਾ ਜਿਹੜਾ ਮਸਤਕ ਹੈ ਉਹ ਗੁਰੂ ਚਰਨਾਂ 'ਤੇ ਲਗਾ ਕੇ ਮਸਤਕ ਨੂੰ ਸਫਲਾ ਕਰਦੇ ਆ, ਪਵਿੱਤਰ ਕਰਦੇ ਹਨ।
ਪਰਖਾਂ ਆਪਣੀ ਲਬਦ ਮਹਾਨ,
ਇਹ ਜਾਣਦੇ ਹਨ ਕਿ ਸਾਡੀ ਪ੍ਰਲਭ ਦੇ ਕਾਰਨ ਹੀ ਸਾਨੂੰ ਐਸੇ ਗੁਰੂ ਮਿਲੇ ਹਨ।
ਹੁਣ ਅਗਲੇ ਦਿਨ ਸਤਿਗੁਰ ਪੂਰਨ,
ਹੁਣ ਅੱਗੇ ਸਾਧ ਸੰਜੀ ਹੋਰ ਸਾਖੀ ਸ਼ੁਰੂ ਹੋ ਰਹੀ ਹੈ, ਜਿਹਦੇ 'ਚ ਬੜਾ ਭਾਰੀ ਉਪਦੇਸ਼ ਸਤਿਗੁਰਾਂ ਨੇ ਬਖਸ਼ੇ। ਅਗਲੇ ਦਿਨ, ਇਹ ਪਹਿਲੇ ਦਿਨ ਦੀ ਜਿਹੜੀ ਸਾਖੀ ਸਮਾਪਤ ਹੋ ਗਈ। ਦਿਨ ਪ੍ਰਤੀ ਦਿਨ ਐਸੀਆਂ ਘਟਨਾਵਾਂ ਵਾਪਰਦੀਆਂ, ਬਹੁਤ ਸਾਰੀਆਂ ਸਿੱਖਿਆ ਦੇਣ ਵਾਸਤੇ ਸਤਿਗੁਰਾਂ ਨੇ ਬੜੇ ਭਾਰੀ ਜੋਧ ਕੀਤੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਰਹਿ ਕੇ। ਹੁਣ ਅਗਲੇ ਦਿਨ ਦੀ ਵਿਚਾਰ ਸੁਣੋ।
ਬਸਤਰ ਸਰਦਰ ਨਿਜ ਦੇਹ ਸਜਾਏ,
ਆਪਣੀ ਦੇਹ ਦੇ ਉੱਤੇ, ਸਰੀਰ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਸ਼ਸਤਰ ਸਜਾ ਲਏ। ਪਹਿਲਾਂ ਵਸਤਰ ਪਹਿਨਣਾ ਕੀਤੇ, ਵਸਤਰਾਂ ਦੇ ਉੱਤੇ ਸ਼ਸਤਰ ਸਜਾਏ, ਬੜੇ ਸੁੰਦਰ ਵਸਤਰ ਹਨ ਇਹ, ਸੁੰਦਰ ਸ਼ਸਤਰ ਹਨ।
ਅੰਗ ਭੁਖਣ ਭੁਖਤ ਸੁੰਦਰ,
ਇਉਂ ਬੜੇ ਸੁੰਦਰ ਗਹਿਣਿਆਂ ਦੇ ਸਹਿਤ ਭਾਵ ਕੀ ਸ਼ਸਤਰ ਰੂਪ ਗਹਿਣੇ ਬੜੇ ਸੋਭਨੀਕ ਹੋ ਰਹੇ ਹਨ।
ਕਮਲ ਪੱਤਰ ਲੋਚਨ ਵਿਗਸਾਏ,
ਸਤਿਗੁਰਾਂ ਦੇ ਜਿਹੜੇ ਨੇਤਰ ਨੇ ਭਾਈ ਉਹ ਕਮਲ ਦੀਆਂ ਪੰਖੜੀਆਂ ਦੇ ਨਾਲੋਂ ਵੀ ਬੜੇ ਸੁੰਦਰ ਹਨ, ਜਿਨ੍ਹਾਂ ਦੇ ਉੱਤੇ ਸਿੱਖ ਰੂਪ ਭੌਰਿਆਂ ਦਾ ਮਨ ਲਵਾਏ ਮਨ ਹੋ ਰਿਹਾ। ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫਿਰ ਰੀਝੈ, ਬੜੇ ਪ੍ਰਸੰਨ ਹੋ ਰਹੇ ਹਨ।
ਕੁਝ ਪ੍ਰਲੰਬ ਕਰ ਧਰਿਓ ਸਰਾਸਨ,
ਮਹਾਰਾਜ ਸਾਹਿਬ ਦੀਆਂ ਬਾਹਾਂ ਜਿਹੜੀਆਂ ਸੀ ਭੁਜਾਂ ਪਰ ਵਿਸ਼ੇਸ਼ ਕਰਕੇ ਲੰਬੀਆਂ ਗੋਡਿਆਂ ਤੋਂ ਹੇਠ ਪਲਵੰਦੀਆਂ ਸਨ, ਅਤੇ ਆਪ ਜੀ ਦੇ ਹੱਥਾਂ ਦੇ ਵਿੱਚ ਬੜਾ ਸੋਭਨੀ ਧਨੁਸ਼ ਬਾਣ ਆਪ ਜੀ ਨੇ ਹੱਥਾਂ ਵਿੱਚ ਲਿਆ ਹੈ।
ਵਾਹਰ ਕੰਧ ਧਰ ਲੀਨ ਟਕਾਏ,
ਫਿਰ ਮਹਾਰਾਜ ਸਾਹਿਬ ਜੀ ਨੇ ਉਹ ਧਨੁਸ਼ ਨੂੰ ਆਪਣੇ ਕੰਨੇ ਦੇ ਵਿੱਚ, ਮੋਢੇ ਦੇ ਵਿੱਚ ਪਾ ਲਿਆ ਹੈ। ਤਿਆਰ ਪ੍ਰਤਿਆਰ ਹੋ ਕੇ ਆਪ ਜੀ ਜਾ ਰਹੇ ਹਨ।
ਮੁਕਤਾ ਹੀਰਨ ਜੜਿਓ ਜੜਾਓ,
ਤੇ ਹੀਰਿਆਂ ਤੇ ਮੋਤੀਆਂ ਦੇ ਨਾਲ ਜੜਾਊ ਜੜਿਆ ਹੋਇਆ ਜਗ੍ਹਾ ਕਲੰਗੀ ਆਦਿ,
ਵੇਖਣ ਤੀਰ ਨਿਖੰਗ ਸੁਹਾਏ,
ਤੇ ਫਿਰ ਮਹਾਰਾਜ ਸਾਹਿਬ ਦੀ ਜਿਹੜੇ ਬੜੇ ਬੜੇ ਤਿੱਖੇ ਤੀਰ ਜਿਹੜੇ ਸਨ ਉਹ ਵੀ ਮਹਾਰਾਜ ਸਾਹਿਬ ਜੀ ਦੇ ਕੋਲ ਪੱਥੇ ਦੇ ਵਿੱਚ ਪਾਏ ਹੋਏ ਹਨ।
ਕੱਟ ਸ਼ਮਸ਼ੇਰ ਮੁਸ਼ਟ ਜਿਸ ਹਟਕ,
ਤੇ ਮਹਾਰਾਜ ਸਾਹਿਬ ਜੀ ਦੇ ਕੱਟ ਕਹਿੰਦੇ ਲੱਕ ਨੂੰ, ਲੱਕ ਦੇ ਨਾਰ ਬੜੀ ਸੁੰਦਰ ਸ੍ਰੀ ਸਾਹਿਬ ਸੁਭਾਇਮਾਨ ਕੀਤੀ ਹੈ ਗਾਤਰੇ ਦੇ ਵਿੱਚ,
ਰੇਸ਼ਮ ਜਰੀ ਗਾਤਰਾ ਪਾਏ,
ਰੇਸ਼ਮ ਅਤੇ ਜਰੀ ਸਾਧ ਸਿੰਘ ਜੀ ਕੰਸ਼ੀ ਦੇ ਅੰਦਰ ਇੱਕ ਕਾਰਖਾਨਾ ਹੁੰਦਾ ਸੀ ਸਾਧ ਸਿੰਘ ਜੀ, ਬਹੁਤ ਪੁਰਾਣੇ ਸਮੇਂ ਵਿੱਚ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਕਾਰਖਾਨਾ ਸੀ ਜਿੱਥੇ ਸੋਨੇ ਦੀਆਂ ਤਾਰਾਂ ਬਣਦੀਆਂ ਹੁੰਦੀਆਂ ਸੀ। ਜ਼ਰ ਨਾਮ ਸੋਨੇ ਦਾ ਹੁੰਦਾ, ਜਰੀ ਸੋਨੇ ਦੀ ਇੱਕ ਸਾਧ ਸਿੰਘ ਜੀ ਬਰੇਕ ਚਪਟੀ ਜਿਹੀ ਤਾਰ ਹੋਇਆ ਕਰਦੀ ਸੀ, ਉਹ ਤਾਰ ਦੇ ਨਾਲ ਵਸਤਰਾਂ ਦੇ ਉੱਤੇ ਕਢਾਈਆਂ ਕੀਤੀਆਂ ਜਾਂਦੀਆਂ ਸਨ। ਰੇਸ਼ਮ ਦੇ ਵਸਤਰ ਦਾ ਬਣਿਆ ਹੋਇਆ ਗਾਤਰਾ ਜਿਹਦੇ ਉੱਤੇ ਸੋਨੇ ਦੀ ਕਢਾਈ ਕੀਤੀ ਹੋਈ ਸੀ।
ਆਇਸ ਕਰਕੇ ਅਸਮ ਮੰਗਾਏ।
ਫਿਰ ਮਹਾਰਾਜ ਸਾਹਿਬ ਜੀ ਨੇ ਆਇਸ ਨਾਮ ਆਗਿਆ ਦਾ ਹੈ ਆਗਿਆ ਕਰਕੇ ਅਸਵ ਨਾਮ ਘੋੜੇ ਦਾ ਘੋੜਾ ਮੰਗਵਾਇਆ। ਘੋੜਾ ਮੰਗਾ ਕੇ ਸਤਿਗੁਰੂ ਜੀ ਨੇ
ਧਰਤ ਚੱਪਲ ਤਾਂ ਜੁੱਤ ਛਿੱਤ ਪਾਏ
ਅਤੇ ਜਿਸ ਵੇਲੇ ਉਹ ਪੈਰ ਧਰਤੀ 'ਤੇ ਧਰਦਾ ਹੈ ਬੜੀ ਚੰਚਲਤਾਈ ਦੇ ਨਾਲ ਚੱਲਣ ਵਾਲਾ ਬੜਾ ਫੁਰਤੀ ਵਾਲਾ ਘੋੜਾ ਹੈ।
ਜਿਹੜੇ ਅਗਨ ਮਹਿ ਜਿਸਕੇ
ਅਤੇ ਜਿਹਦੇ ਸਾਧ ਸਿੰਘ ਜੀ ਬਹੁਤ ਸਾਰੇ ਹੀਰੇ ਆਦਿ ਜੜੇ ਹੋਏ ਨੇ ਜਿਹੜੀ ਕਾਠੀ ਆਦਿ ਬਣਾਈ ਹੈ।
ਸੁੰਦਰ ਜੀਨ ਜਰੀ ਤਿਪਤਾਏ
ਉਹ ਸੁੰਦਰ ਬਹੁਤ ਸਾਰੀ ਜਰੀ ਸਾਧ ਸਿੰਘ ਜੀ ਜੀਨ ਜਿਹੜੀ ਕਾਠੀ ਹੈ ਬੜੀ ਸੁੰਦਰ ਕਾਠੀ ਘੋੜੇ ਤੇ ਪਾਉਣਾ ਕੀਤੀ ਹੈ।
ਭਏ ਅਰੂੜ ਗੜ ਜਨ ਜਨਕੇ
ਤੇ ਉਹਦੇ ਵਿਸਾਧ ਸਿੰਘ ਜੀ ਅਰੂੜ ਭਾਵ ਜੜੇ ਹੋਏ ਨੇ ਹੀਰੇ ਆਦਿ ਉਹਦੇ ਤੇ ਸਤਿਗੁਰੂ ਸਵਾਰ ਹੋਏ।
ਗਹੀ ਬਾਗ ਗਮਨੇ ਅਗਵਾਏ
ਕਿਉਂ ਮਹਾਰਾਜ ਸਾਹਿਬ ਜੀ ਘੋੜੇ ਤੇ ਬੈਠੇ ਹੈ ਵਾਗਾਂ ਫੜ ਕੇ ਸਿੱਖ ਮੂਹਰੇ ਮੂਹਰੇ ਤੁਰੇ ਜਾ ਰਹੇ ਨੇ ਘੋੜੇ ਨੂੰ ਫੜੇ।
ਕਹਿ ਮੁਖ ਸ਼ਬਦ ਤੇਜ ਅਸ ਕੀ ਨਸ
ਮਹਾਰਾਜ ਸਾਹਿਬ ਜੀ ਨੇ ਫਿਰ ਕਹਿੰਦੇ ਭਾਈ ਵਾਂਗਾ ਮੈਨੂੰ ਫੜਾ ਦਿਓ। ਘੋੜੇ ਨੂੰ ਥੋੜ੍ਹਾ ਜਿਹਾ ਤੇਜ਼ ਕੀਤਾ ਸਤਿਗੁਰਾਂ ਨੇ ਘੋੜੇ ਨੂੰ ਮੂੰਹ ਤੋਂ ਸ਼ਬਦ ਐਸਾ ਕਿਹਾ ਘੋੜਾ ਇਸ਼ਾਰਾ ਪਾ ਕਰਕੇ ਬੜੇ ਫੁਰਤੀ ਦੇ ਨਾਲ ਤੁਰਨ ਲੱਗਾ ਹੈ। ਛੋਟੇ ਛੋਟੇ ਕਦਮ ਤੇ ਟਪੂਸੀਆਂ ਮਾਰਦਾ ਇਉਂ ਸਾਧ ਸਿੰਘ ਜੀ ਨੱਚਦਾ ਜਾ ਰਿਹਾ ਘੋੜਾ ਸਤਿਗੁਰਾਂ ਦੇ ਹੁਕਮ ਵਿੱਚ।
ਜਨ ਕਨ ਸੁਨ ਸੁਨ ਮਨ ਗਨ ਬੁਦ
ਇਹ ਮਾਨੋ ਬੱਦਲਾਂ ਦੇ ਵਿੱਚੋਂ ਕਨ ਜਿਵੇਂ ਗਰਜਵੀਂ ਆਵਾਜ਼ ਆਉਂਦੀ ਹੈ ਮੁਦਬਦ ਜਾਂ ਵਰਖਾ ਹੁੰਦੀ ਹੈ ਇਉਂ ਸਤਿਗੁਰੂ ਮਹਾਰਾਜ ਸਹਾਇਮਾਨ ਹੋ ਰਹੇ ਨੇ।
ਕਰ ਗਰੀਬ ਮੋਰ ਕਰ ਮੋਰ ਉਤਾਲ
ਮੋਰ ਦੀ ਗਰਦਨ ਦੀ ਤਰ੍ਹਾਂ ਐ ਜਦੋਂ ਗਰਦਨ ਨੂੰ ਮੋੜਦਾ ਹੈ ਘੋੜਾ ਜਿਹੜਾ ਹੈ
ਨਾਚਤ ਜਾਤ ਸੁਭਤ ਅਤਿ ਸ਼ੋਭਾ
ਉਹ ਮੋਰ ਦੀ ਤਰ੍ਹਾਂ ਜਿਵੇਂ ਮੋਰ ਪਹਿਲਾਂ ਪਾਉਂਦਾ ਹੈ ਐ ਘੋੜਾ ਪਹਿਲਾਂ ਪਾਉਂਦਾ ਜਾਂਦਾ ਹੈ।
ਗੁਰ ਕੰਚਨ ਚੌਂਕੀ ਇਸ ਢਾਲ
ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਘੋੜੇ ਦੇ ਗਰਕੀਏ ਗਲ ਦੇ ਵਿੱਚ ਬੜੀ ਵਿਸ਼ੇਸ਼ ਕਰਕੇ ਸਾਧ ਸਿੰਘ ਜੀ ਉਹ ਮਹਿਲਾਂ ਹੁੰਦੀਆਂ ਸੀ ਇੱਕ ਤਾਂ ਚਾਂਦੀ ਦੀ ਮਹਿਲ ਹੁੰਦੀ ਸੀ ਚਾਂਦੀ ਦੇ ਰੁਪਿਆਂ ਨੂੰ ਕੁੰਡਾ ਲੱਗਿਆ ਹੁੰਦਾ ਉਹਦੇ ਸਾਧ ਸਿੰਘ ਰੱਸੀ ਰੋਸ਼ਨ ਦੀ ਡੋਰੀ ਪਾ ਕੇ ਘੋੜੇ ਨੂੰ ਗਲ ਨੂੰ ਬੰਨ੍ਹੀਆਂ ਹੁੰਦੀਆਂ ਉਹਨੂੰ ਮਹਿਲ ਕਹਿੰਦੇ ਚਾਂਦੀ ਦੀ ਇਸੇ ਤਰ੍ਹਾਂ ਇਹ ਮਹਿਲ ਸੋਨੇ ਦੀ ਵੀ ਹੁੰਦੀ ਸੀ ਇਉਂ ਸੋਨੇ ਦੀ ਮਹਿਲ ਉਹਦੇ ਗਲ ਵਿੱਚ ਪਾਈ ਹੋਈ ਹੈ। ਮਾਨੋ ਇਉਂ ਲੱਗਦਾ ਹੈ ਜਿਵੇਂ ਬਿਜਲੀ ਬੱਦਲਾਂ ਦੇ ਵਿੱਚੋਂ ਆ ਕੇ ਘੋੜੇ ਦੇ ਗਲੇ ਵਿੱਚ ਠਹਿਰ ਗਈ ਭਾਵ ਉਹਦੀ ਚਮਕ ਐਸੀ ਪੈਂਦੀ ਹੈ ਸੋਨੇ ਦੀ
ਲਪਤ ਰਹੀ ਇੱਕ ਥਾਂ ਹਿਤ ਨਾਲ
ਮਾਨੋ ਹਿਤ ਨਾਲ ਇੱਕ ਥਾਂ ਤੇ ਖੜ ਗਈ ਬਿਜਲੀ ਇਸ ਪ੍ਰਕਾਰ
ਕਾਨਨ ਗਮਨੇ ਹਿਤ ਅਖੇਰ ਕੇ
ਹੁਣ ਮਹਾਰਾਜ ਸਾਹਿਬ ਜੀ ਜੰਗਲ ਵਿੱਚ ਗਏ ਹੈ ਕਾਨਨ ਜੰਗਲ ਦਾ ਨਾਮ ਹੈ ਸ਼ਿਕਾਰ ਖੇਡਣ ਵਾਸਤੇ ਗਏ ਹੈ ਇੱਥੇ ਵਿਚਾਰਨ ਵਾਲੀ ਬਾਤ ਹੈ ਕਿ ਗੁਰੂ ਕਿਸੇ ਜੀਵ ਨੂੰ ਮਾਰਦਾ ਨਹੀਂ ਜਿਹਨੂੰ ਲੋਕ ਮਾਰਦਾ ਕਹਿੰਦੇ ਹੈ ਸ਼ਿਕਾਰ ਕਰਨਾ ਕਹਿੰਦੇ ਨੇ ਸੰਸਾਰ ਆਪਣੀ ਬੋਲੀ ਵਿੱਚ ਕੁਝ ਵੀ ਸਮਝੇ ਗੁਰੂ ਨੇ ਕਦੇ ਕਿਸੇ ਨੂੰ ਮਾਰਿਆ ਨਹੀਂ ਹਮੇਸ਼ਾ ਤਾਰਿਆ ਹੈ ਜਿਹਨੂੰ ਮਾਰਨਾ ਕਹਿੰਦੇ ਉਹਨੂੰ ਤਾਰਨਾ ਕੀਤਾ ਜੀਵਨ ਬਖਸ਼ਿਆ ਹੈ ਜੰਮਣ ਮਰਨ ਤੋਂ ਰਹਿਤ ਕੀਤਾ ਹੈ ਸੱਤਵੇਂ ਪਾਤਸ਼ਾਹ ਦੇ ਜੀਵਨ ਦੇ ਅੰਦਰ ਬੇਅੰਤ ਇਸ ਤਰ੍ਹਾਂ ਦੇ ਹੋਰ ਵੀ ਪ੍ਰਸੰਗ ਆਉਣਗੇ ਕਿ ਮਹਾਰਾਜ ਸਾਹਿਬ ਜੀ ਉਹਨਾਂ ਜੀਵ ਨੂੰ ਜਿਉਂਦਿਆਂ ਨੂੰ ਪਕੜ ਲੈਂਦੇ ਸੀ ਮਾਰਦੇ ਨਹੀਂ ਸੀ ਉਹਨਾਂ ਨੂੰ ਸਾਧ ਸਿੰਘ ਜੀ ਜੰਗਲ ਦੇ ਭੁੱਖੇ ਮਰਦਿਆਂ ਨੂੰ ਜਿਨ੍ਹਾਂ ਨੂੰ ਕੁਝ ਨਹੀਂ ਸੀ ਮਿਲਦਾ ਆਪਣੇ ਕੋਲ ਰੱਖ ਕੇ ਕਈ ਦਿਨ ਸੇਵਾ ਕਰਕੇ ਫਿਰ ਜੰਗਲ ਵਿੱਚ ਛੱਡ ਦਿਆ ਕਰਦੇ ਸਨ ਐਸੇ ਦਇਆਵਾਨ ਸਤਿਗੁਰੂ ਜੀ ਸਨ।
ਸਗਲ ਬਹਾਨੀ ਸਸਤਰ ਸਜਾਏ
ਅਤੇ ਸਾਰੀ ਫੌਜ ਜਿਹੜੀ ਸਤਿਗੁਰਾਂ ਦੀ 2200 ਸਵਾਰ ਹਰ ਵੇਲੇ ਰਹਿੰਦਾ ਸੀ ਸ਼ਸਤਰ ਵਸਤਰ ਦੇ ਸਹਿਤ ਸੱਜ ਧੱਜ ਕੇ ਸਤਿਗੁਰਾਂ ਦੇ ਪਿੱਛੇ ਜਾ ਰਹੇ ਨੇ।
ਚੜ੍ਹੇ ਤੁਰੰਗਨ ਕੁਲੰਗਨ ਸਮਸੇ
ਉਹ ਵੀ ਘੋੜਿਆਂ ਦੇ ਉੱਤੇ ਚੜ੍ਹੇ ਹੋਏ ਨੇ ਘੋੜੇ ਕਿਵੇਂ ਜਾ ਰਹੇ ਨੇ ਜਿਵੇਂ ਕੁਰੰਗ ਹਰਨ ਦਾ ਨਾਮ ਹੈ ਮਿਰਗਾਂ ਦੀ ਤਰ੍ਹਾਂ ਝੁੰਗੀਆਂ ਭਰਦੇ ਜਾ ਰਹੇ ਹਨ।
ਬ੍ਰਿੰਦ ਭਏ ਪਸ਼ਚਾਤ ਧਵਾਏ
ਬਹੁਤ ਸਾਰੇ ਸਿੱਖ ਘੋੜਿਆਂ ਨੂੰ ਭਜਾ ਕੇ ਮਹਾਰਾਜ ਦੇ ਨਾਲ ਰਲਦੇ ਹਨ।
ਸਗਨ ਬਚਨ ਮੈਂ ਸੈਰ ਸਮੀਪੈ
ਇਉਂ ਪਹਾੜਾਂ ਦੇ ਵਿੱਚ ਜੰਗਲਾਂ ਦੇ ਅੰਦਰ ਸਤਿਗੁਰੂ ਜੀ ਵਿਚਰ ਰਹੇ ਹਨ।
ਬਨ ਪਸ ਲੇਤ ਗਹਾਏ
ਉਹ ਜਿਹੜੇ ਪਸ਼ੂ ਜੰਗਲ ਦੇ ਵਿੱਚ ਉਹਨਾਂ ਨੂੰ ਗਹਾਏ ਕੀ ਪਕੜ ਲੈਂਦੇ ਨੇ ਮਹਾਰਾਜ ਉਹਨਾਂ ਦਾ ਭਲਾ ਕਰਨ ਵਾਸਤੇ ਇਤ ਉਤ ਇੱਧਰ ਉੱਧਰ ਜੰਗਲ ਦੇ ਵਿੱਚ ਵਿਚਰਦੇ ਨੇ, ਮਨ ਖੋਜਦੇ ਨੇ, ਲੱਭ ਰਹੇ ਨੇ ਕਿਸੇ ਨੂੰ ਮਹਾਰਾਜ। ਇਹ ਅੰਤਰਜਾਮੀ ਗੁਰੂ ਦੀ ਗਤੀ ਹੋਰ ਕੋਈ ਨਹੀਂ ਸੀ ਜਾਣਦਾ ਕਿ ਸਤਿਗੁਰੂ ਕੀ ਲੱਭ ਰਹੇ ਹਨ। ਉਹ ਜਨਮਾਂ ਜਨਮਾਤਰਾਂ ਦੇ ਸਾਸ ਵੀ ਪਾਪ ਆਤਮਾ ਵਿਛੜੇ ਹੋਏ ਇੱਕ ਬੜੇ ਦੁਖੀ ਜੀਵ ਨੂੰ ਲੱਭ ਰਹੇ ਸਨ।
ਸ਼ੁਕਰ ਸਸੇ ਰੋਜ ਕਰਤਾ ਹੈ,
ਭਾਵੇਂ ਬਹੁਤ ਸਾਰੇ ਸ਼ੁਕਰ ਸੂਰ ਸਸੇ ਸਾਹੇ ਆਦਿ ਬੜੇ ਪਕੜ ਲਏ ਹਨ।
ਨਿਕਟ ਨਿਕਟ ਪਰਬਤ ਕੇ ਗਮਨਤ,
ਨੇੜੇ ਨੇੜੇ ਪਰਬਤਾਂ ਦੇ ਗਮਨਤ ਜਾਣਾ ਕਰਦੇ ਹਨ।
ਖਗ ਮ੍ਰਿਗ ਤ੍ਰਾਸ ਜਾਤ ਭਲਾਏ,
ਬਹੁਤ ਸਾਰੇ ਮ੍ਰਿਗ ਭਾਈ ਡਰਦੇ ਮਾਰੇ ਦੌੜਦੇ ਹਨ।
ਚਉ ਚਲਹ ਪਸ਼ਚਾਤ ਬ੍ਰਿੰਦ ਸਭ,
ਸਤਿਗੁਰਾਂ ਦੀ ਫੌਜ ਸਤਿਗੁਰਾਂ ਦੀ ਪਸ਼ਚਾਤ ਪਿੱਛੇ ਚੱਲ ਰਹੀ ਹੈ।
ਅੱਗੇ ਸਰਪ ਚਲਿਓ ਇੱਕ ਆਏ,
ਅੱਗੇ ਹੁਣ ਕੀ ਦੇਖਦੇ ਹੈ, ਜਿਹੜੇ ਪਾਸੇ ਸਤਿਗੁਰੂ ਜਾ ਰਹੇ ਸੀ ਮੂਹਰੇ ਇੱਕ ਬਹੁਤ ਵੱਡਾ ਸਰਪ, ਵੱਡੇ ਵਿਸਥਾਰ ਵਾਲਾ, ਉਹ ਰਸਤੇ ਦੇ ਅੰਦਰ ਨਿਗਾਹ ਪਿਆ ਹੈ।
ਅਜਗਰ ਸੰਗਿਆ ਕਹੇ ਲੋਕ ਜਿਸ,
ਲੋਕ ਇਸ ਨੂੰ ਭਾਈ ਅਜਗਰ ਕਹਿੰਦੇ ਸੀ। ਅਜਗਰ ਦਾ ਅਰਥ ਕੀ ਹੈ? ਅੱਜ ਨਾਮ ਸਾਧ ਸਿੰਘ ਜੀ ਬੱਕਰ ਦਾ, ਬੱਕਰੀ ਦਾ ਹੈ, ਗਰ ਨਾਮ ਉਹਨੂੰ ਨਿਕਲ ਜਾਣ ਦਾ ਹੈ। ਐਡਾ ਵੱਡਾ ਸੱਪ ਸੀ ਜਿਹੜਾ ਸਾਬਤ ਬੱਕਰੀ ਨੂੰ ਆਪਣੇ ਮੂੰਹ ਵਿੱਚ ਪਾ ਕੇ ਪੇਟ ਵਿੱਚ ਘਰ ਲੱਭੇ, ਉਹਨੂੰ ਅੱਜ ਜਮ੍ਹਾਂ ਘਰ ਕਹਿੰਦੇ ਨੇ। ਅਜਗਰ ਐਡੀ ਵੱਡੀ ਪਹਾੜੀ ਨੂੰ ਸਰਾਲ ਵੀ ਕਹਿੰਦੇ ਆ। ਅਜਗਰ ਇੱਕ ਜਾਤੀ ਹੈ ਸੱਪਾਂ ਦੇ ਅੰਦਰ ਸਾਧ ਸਿੰਘ ਜੀ, ਇਹਦਾ ਬਹੁਤ ਵੱਡਾ ਮੁੱਖ ਹੋਇਆ ਕਰਦਾ ਹੈ। ਸਾਹ ਦੇ ਨਾਲ ਵੀ ਸਾਧ ਸਿੰਘ ਜੀ ਦੂਰ ਤੋਂ ਖਿੱਚ ਲੈਂਦਾ ਜੀਵ ਨੂੰ ਆਪਣੇ ਕੋਲ। ਇਸ ਜੰਗਲ ਦੇ ਵਿੱਚ ਰਹਿੰਦਾ ਸੀ ਅਜਗਰ ਸੱਪ,
ਬਹੁਤ ਪਪੀਲ ਕਾ ਕਾਟ ਤਖਾਏ,
ਔਰ ਬਹੁਤ ਸਾਰੀਆਂ ਕੀੜੀਆਂ ਇਹਦੇ ਜਿਸਮ ਨੂੰ ਨੋਚ ਨੋਚ ਕੇ ਖਾ ਰਹੀਆਂ ਸਨ। ਕੀੜੀਆਂ ਇਸ ਪ੍ਰਕਾਰ ਨੋਚ ਨੋਚ ਕੇ ਖਾ ਰਹੀਆਂ, ਅੱਗੇ ਜ਼ਿਕਰ ਕਰਦੇ ਹਨ।
ਫਟਕਤ ਪੁੰਛ ਸੋ ਫਟਕਤ ਫਨਕੋ,
ਉਹ ਆਪਣੀ ਪੂੰਛ ਨੂੰ ਜਦੋਂ ਕੀੜੀਆਂ ਖਾ ਰਹੀਆਂ ਨੇ, ਜ਼ਖਮ ਹੋਏ ਵੇ ਨੇ, ਉਹ ਦੁਖੀ ਹੋਇਆ ਵਾ, ਆਪਣੀ ਪੂਛ ਨੂੰ ਪਟਕਾ ਪਟਕਾ ਕੇ ਧਰਤੀ ਦੇ ਨਾਲ ਮਾਰਦਾ, ਕੀੜੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ, ਪਰ ਕੀੜੀਆਂ ਕਾਹਨੂੰ ਛੱਡਦੀਆਂ ਸਾਧ ਸੁਣ ਜੀ, ਉਹਨੂੰ ਜਿਉਂਦੇ ਨੂੰ ਖਾਣ ਵਾਸਤੇ ਲੱਗੀਆਂ ਹੋਈਆਂ ਨੇ।
ਤੜਫਤ ਲਿਟਤ ਬਿਲਕੁਲ ਅਕਲਾਏ,
ਫਿਰ ਤੜਫਦਾ ਹੈ, ਔਰ ਤੜਫਦਾ ਇੰਨਾ ਵਿਆਕਲ ਹੋਇਆ ਵਾ, ਉਹ ਵਿਆਕਲ ਹੋ ਕਰਕੇ ਸਾਧ ਸੁਣ ਜੀ ਤੜਫਤ ਬਿਲਕੁਲ ਅੱਗੇ ਪਹੁੰਚ ਗਈ ਹੈ। ਅਕਲਾਏ ਜਿੱਥੇ ਸਾਧ ਸੁਣ ਜੀ ਬੁੱਧ ਕੰਮ ਨਾ ਕਰੇ, ਬੇਸੁਰਤੀ ਜਿਹੀ ਆ ਜਾਏ, ਇਸ ਪ੍ਰਕਾਰ ਇਹ ਹੋ ਰਿਹਾ ਹੈ। ਭਾਈ ਸਾਹਿਬ ਕਹਿੰਦੇ ਲੰਬਾਈ 'ਚ ਵੀ ਬਹੁਤ ਵੱਡਾ ਸੀ ਸੱਪ ਇਹ, ਔਰ ਮੋਟਾਈ 'ਚ ਵੀ ਬਹੁਤ ਵੱਡਾ ਸੀ। ਮੋਟਾ ਸੀ ਔਰ ਬਹੁਤ ਲੰਬਾ ਸੀ ਇਸ ਦਾ ਕੱਦ।
ਪ੍ਰਾਪਤ ਜਿਸ ਕੋ ਕਸ਼ਟ ਵਿਸਾਰ,
ਜਿਹਨੂੰ ਬਹੁਤ ਵੱਡਾ ਕਸ਼ਟ ਕਹੀਏ ਦੁੱਖ ਪ੍ਰਾਪਤ ਹੋ ਰਿਹਾ ਸੀ।
ਕਾਟ ਕੀਟੀ ਉਲਟ ਪਲਟ ਹੈ,
ਜਦੋਂ ਕੀੜੀਆਂ ਖਾ ਰਹੀਆਂ ਸੀ ਪਲਟੇ ਖਾਂਦਾ ਹੈ, ਕਦੇ ਮੁੱਧਾ ਹੁੰਦਾ ਕਦੇ ਸਿੱਧਾ ਹੁੰਦਾ, ਪਰ ਕੀੜੀਆਂ ਜਾਨ ਨਹੀਂ ਛੱਡ ਰਹੀਆਂ, ਖਾ ਖਾ ਕੇ ਕੀੜੀਆਂ ਨੇ ਇਹਦੇ ਜਿਸਮ ਦੇ ਵਿੱਚ ਖੱਡਾਂ ਕਰ ਲਈਆਂ, ਸਾਸ ਨਹੀਂ ਮੋਰੀਆਂ ਹੋ ਗਈਆਂ, ਇੰਨਾ ਬੁਰਾ ਹਾਲ ਹੋ ਰਿਹਾ ਹੈ। ਸ਼ਿਦਰ ਨਾਮ ਸ਼ੇਕਾਂ ਦਾ ਹੈ, ਗਲੀਆਂ ਹੋ ਗਈਆਂ ਇਹਦੇ ਜਿਸਮ ਦੇ ਵਿੱਚ,
ਕੁਛ ਨਾ ਪਾਓ ਬਚਾਓ ਹੋ ਲਿਖੋ,
ਇਹਦਾ ਕੋਈ ਵੀ ਵਿਚਾਰ ਨਹੀਂ ਹੋ ਰਿਹਾ ਕਿਸੇ ਪ੍ਰਕਾਰ, ਐਡਾ ਦੁਖੀ ਹੈ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ, ਮਨੁੱਖ ਜਾਤੀ ਤਾਂ ਕੀ ਸਾਧ ਸੀ, ਪਸ਼ੂਆਂ ਪੰਛੀਆਂ ਸੱਪਾਂ ਆਦਿ ਦਾ ਵੀ ਭਲਾ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਪਸ਼ੂ ਪ੍ਰੇਤਾਂ ਨੂੰ ਵੀ ਤਾਰਿਆ, ਮੂਰਖਾਂ ਨੂੰ ਵੀ ਤਾਰਿਆ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਹੇ ਸਤਿਗੁਰੂ ਸਦਾ ਬਲਿਹਾਰ ਜਾਈਏ ਤੇ ਤੋਂ, ਆਪ ਜੀ ਤੋਂ ਬਿਨਾਂ ਇਹੋ ਜਿਹੇ ਸੱਪ ਜੂਨੀ ਦੇ ਅੰਦਰ ਢਿੱਡ ਘਸਾ ਕੇ ਚੱਲਣ ਵਾਲੇ, ਕੀੜੇ ਜਿਸ ਨੂੰ ਖਾਣ ਜਿਸਮ ਦੇ ਵਿੱਚ ਪਏ ਹੋਏ ਨੇ, ਕੌਣ ਇਹਦੀ ਸਾਰ ਲਵੇ? ਸਾਧ ਸਿੰਘ ਸੱਪ ਨੂੰ ਦੇਖ ਕੇ ਦੌੜ ਜਾਈਦਾ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਪਹੁੰਚੇ ਇਸ ਦੇ ਨੇੜੇ,
ਲੱਖਾਂ ਖਾਏ ਮਹਾ ਵਿਕਰਾਲ,
ਲੱਖਾਂ ਕੀੜੀਆਂ ਵਿਕਰਾਲ ਸਾਧ ਸਿੰਘ ਜੀ ਬੜੇ ਭਿਆਨਕ ਤਰੀਕੇ ਦੇ ਨਾਲ ਨੋਚ ਨੋਚ ਕੇ ਖਾ ਰਹੀਆਂ ਹਨ, ਕੀੜੀਆਂ ਦੀ ਗਿਣਤੀ ਕੋਈ ਨਹੀਂ ਇੰਨੀਆਂ ਕੀੜੀਆਂ, ਬੜਾ ਦੁਖੀ ਹੋ ਰਿਹਾ ਹੈ। ਇਹ ਸੱਪ ਗੁਰੂ ਹਰਿ ਰਾਏ ਸਾਹਿਬ ਜੀ ਨੇ ਦੇਖਣਾ ਕੀਤਾ ਹੈ।
ਕਿਰਪਾ ਧਾਰ ਕਰ ਧਨਕ ਸੰਭਾਲ,
ਉਸੇ ਵੇਲੇ ਮਹਾਰਾਜ ਨੇ ਘੋੜਾ ਰੋਕ ਲਿਆ, ਘੋੜਾ ਰੋਕ ਕੇ ਮੋਢੇ ਦੇ ਵਿੱਚੋਂ ਧਨਕਸ ਨੂੰ ਮਹਾਰਾਜ ਸਾਹਿਬ ਜੀ ਨੇ ਮੋਢੇ 'ਚੋਂ ਕੱਢ ਕੇ ਆਪਣੇ ਹੱਥਾਂ ਦੇ ਵਿੱਚ ਸੰਭਾਲਣਾ ਕੀਤਾ ਹੈ। ਪਿੱਛੇ ਵਿਚਾਰ ਆ ਚੁੱਕੀ ਹੈ ਕਿ ਮਹਾਰਾਜ ਸਾਹਿਬ ਨੇ ਮੋਢੇ ਦੇ ਵਿੱਚ ਧਨੁਸ਼ ਪਾਇਆ ਹੋਇਆ ਸੀ, ਪਿੱਛੇ ਪੱਥਾ ਸਾਧ ਸਿੰਘ ਜੀ ਤੀਰਾਂ ਦੇ ਨਾਲ ਭਰਿਆ ਹੋਇਆ ਹੈ, ਨਾਨਾ ਪ੍ਰਕਾਰ ਦੇ ਤੀਰ ਹਨ ਕਈ ਕਿਸਮਾਂ ਦੇ।
ਤਰਕਸ਼ ਤੇ ਸਰ ਕਰਿਓ ਨਿਕਾਸਨ,
ਪੱਥੇ ਦੇ ਵਿੱਚੋਂ ਇੱਕ ਤੀਰ ਕੱਢਿਆ, ਤੀਰ ਕਿਸ ਕਿਸਮ ਦਾ ਸੀ ਉਹ ਵੀ ਦੱਸਦੇ ਹਨ।
ਅਰਧ ਸੋ ਚੰਦਰਾਕਾਰ ਮਹਾਨ,
ਕੁਝ ਚੀਰ ਤਾਂ ਹੁੰਦੇ ਆ ਸਾਧ ਸਿੰਘ ਜੀ ਜਿਸ ਤਰ੍ਹਾਂ ਵਰਛਾ ਹੁੰਦਾ ਨਾ, ਇਸ ਤਰ੍ਹਾਂ ਦੇ ਹੁੰਦੇ ਆ, ਕੁਝ ਤੀਰ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਚੰਦਰਮਾ ਅੱਧਾ ਚੰਦਰਮਾ ਹੁੰਦਾ ਨਾ, ਪੂਰਾ ਚੰਦਰਮਾ ਨਹੀਂ ਅੱਧਾ ਚੰਦਰਮਾ, ਦੋ ਨੋਕਾਂ ਬੜੀਆਂ ਤਿੱਖੀਆਂ, ਇਸ ਤਰ੍ਹਾਂ ਦਾ ਇੱਕ ਤੀਰ ਹੁੰਦਾ। ਉਹ ਤੀਰ ਸਾਧ ਸਿੰਘ ਜੀ ਸੂਰਮੇ ਪ੍ਰਹਾਰ ਜਦੋਂ ਕਰਦੇ ਗਲ ਵੱਢ ਕੇ ਲੈ ਜਾਂਦਾ। ਸੋ ਉਹ ਤੀਰ ਕੱਢਿਆ ਮਹਾਰਾਜ ਸਾਹਿਬ ਆਪਣੇ ਪੱਥੇ ਦੇ ਵਿੱਚੋਂ ਬਾਹਰ, ਤੇ ਉਸ ਵੇਲੇ ਹੱਥ ਦੇ ਵਿੱਚ ਸਾਧ ਸਿੰਘ ਜੀ ਚੰਗੀ ਤਰ੍ਹਾਂ ਉਸ ਨੂੰ ਮਜ਼ਬੂਤ ਹੱਥਾਂ ਦੇ ਨਾਲ ਪਕੜ ਕਰਕੇ ਹੱਥ ਦੇ ਨਾਲ ਉਹਨੂੰ ਤੀਰ ਨੂੰ ਚੰਗੀ ਤਰ੍ਹਾਂ ਕਮਾਨ ਨੂੰ ਖਿੱਚ ਕਰਕੇ ਮਹਾਰਾਜ ਸਾਹਿਬ ਜੀ ਨੇ ਬਾਣ ਫਿਰ ਪ੍ਰਹਾਰ ਕੀਤਾ, ਜਾਣੇ ਤੀਰ ਚਲਾ ਦਿੱਤਾ ਆਪਣੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਸਾਧ ਸਿੰਘ ਤੰਦੀ ਖਿੱਚ ਕਰਕੇ।
ਕਾਟ ਦਿਨ ਸਿਰ ਕੀਨ ਸਹਾਨਾ,
ਬਸ ਉਹਨੂੰ ਫੋਰਾ ਵੀ ਨਹੀਂ ਲੱਗਿਆ, ਉਹਦਾ ਸੱਪ ਦਾ ਅਜਗਰ ਦਾ ਸਿਰ ਵੱਢ ਕੇ ਛੱਡ ਦਿੱਤਾ ਮਹਾਰਾਜ ਨੇ, ਤੀਰ ਦੇ ਨਾਲ ਸਿਰ ਵੱਢਿਆ ਸੱਚੇ ਪਾਤਸ਼ਾਹ ਜੀ ਨੇ।
ਮ੍ਰਿਤਕ ਭਇਓ ਸੁਭਗਤ ਕੋ ਪ੍ਰਾਪਤ,
ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਦੇ ਹੱਥੋਂ ਇਹ ਸਰਪ ਮਾਰਿਆ ਗਿਆ। ਹੁਣ ਇੱਥੇ ਜੇ ਕਿਤੇ ਸਤਿਗੁਰਾਂ ਨੂੰ ਸਿੱਖ ਨਾਮ ਪੁੱਛਦੇ ਤਾਂ ਫਿਰ ਕੀ ਲੋਕ ਸਮਝਦੇ ਵੀ ਸੱਪ ਦਾ ਸ਼ਿਕਾਰ ਕੀਤਾ ਹੈ, ਕਾਹਦੇ ਲਈ ਕੀਤਾ? ਜਿਹੜੇ ਮਾਸ ਦੇ ਸ਼ੌਕੀਨ ਕਹੀ ਜਾਂਦੇ ਆ ਵੀ ਮਹਾਰਾਜ ਸ਼ਿਕਾਰ ਕਰਦੇ ਸੀ, ਆਹ ਸੱਪ ਕਾਹਦੇ ਵਾਸਤੇ ਸ਼ਿਕਾਰ ਕੀਤਾ? ਭਾਈ ਕਦੇ ਵਿਚਾਰ ਕੇ ਦੇਖੋ, ਗੁਰੂ ਦੀ ਰੀਸ ਕਰਨੀ ਵਾਜਬ ਨਹੀਂ ਹੈ, ਗੁਰੂ ਦੇ ਸਿਧਾਂਤਾਂ ਦੇ ਚੱਲਣ ਦੀ ਲੋੜ ਹੈ ਜੋ ਗੁਰੂ ਨੇ ਸਿੱਖ ਵਾਸਤੇ ਹੁਕਮ ਕੀਤਾ ਹੈ। ਮਹਾਰਾਜ ਸਾਹਿਬ ਜੀ ਨੇ ਜਦੋਂ ਸਰਪ ਮਾਰ ਦਿੱਤਾ ਹੈ, ਸ਼ੁਭ ਗਤੀ ਨੂੰ ਪ੍ਰਾਪਤ ਹੋਇਆ, ਉਸੇ ਵੇਲੇ ਆਕਾਸ਼ ਦੇ ਵਿੱਚੋਂ ਪੁਸ਼ਪ ਵਿਮਾਨ ਉਤਰਿਆ ਸਾਧ ਸਿੰਘ ਜੀ। ਉਹ ਵਿਮਾਨ ਦੇ ਅੰਦਰ ਉਹਦੀ ਜੀਵ ਆਤਮਾ ਸਰਪ ਦੇ ਵਿੱਚੋਂ ਨਿਕਲ ਕੇ, ਜਿਹੜਾ ਜੀਵ ਆਤਮਾ ਸਾਧ ਸਿੰਘ ਜੀ ਆਪਣੇ ਸਰੀਰ ਦੇ ਵਿੱਚ ਵੀ ਜਿਹੜਾ ਜੀਵ ਆਤਮਾ ਹੈ 17 ਤੱਤਾਂ ਦਾ ਬਣਿਆ ਹੋਇਆ, ਇਹਦੇ 'ਚ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, 5 ਤੀਆ 15 ਮਨ ਅਤੇ ਬੁੱਧ, 17 ਤੱਤਾਂ ਦਾ ਬਣਿਆ ਹੋਇਆ। ਆਹ ਦੇਹ ਹੈ ਜਿਹੜੀ 5 ਤੱਤ 25 ਪ੍ਰਕਿਰਤੀਆਂ ਦੀ ਹੈ। ਇਹ ਦੇਹ ਨੂੰ ਤਿਆਗ ਕੇ ਉਹ ਜਿਹੜੀ ਦੇਹ ਹੈ ਸਾਧ ਸਿੰਘ ਕਿਸੇ ਹੋਰ ਦੇਹ ਵਿੱਚ ਵੀ ਚਲੀ ਜਾਂਦੀ ਹੈ। ਉਹ ਸੂਖਮ ਸਰੀਰ ਜਦੋਂ ਸਰਪ ਨੂੰ ਸਾਧ ਸਿੰਘ ਜੀ ਮਾਰਿਆ, ਉਹਦੇ ਵਿੱਚੋਂ ਉਹਦਾ ਜੀਵ ਆਤਮਾ ਨਿਕਲਿਆ, ਵਿਵਾਨ ਦੇ ਵਿੱਚ ਬੈਠਾ ਦੂਰੋਂ ਹੀ ਮਹਾਰਾਜ ਨੂੰ ਮੱਥੇ ਟੇਕਦਾ, ਨਮਸਕਾਰਾਂ ਕਰ ਰਿਹਾ ਹੈ, ਸਤਿਗੁਰੂ ਜੀ ਤੁਸੀਂ ਮੇਰੇ 'ਤੇ ਬੜੀ ਕਿਰਪਾ ਕੀਤੀ, ਮੇਰਾ ਪਾਪੀ ਦਾ ਉਧਾਰ ਕਰ ਦਿੱਤਾ, ਬਾਰ ਬਾਰ ਨਮਸਕਾਰਾਂ ਸਤਿਗੁਰਾਂ ਨੂੰ ਕਰਦਾ ਹੈ।
ਕੌਤਕ ਦੇਖ ਚਮੂ ਚਿਤ ਚਕਰਤ,
ਸਾਰੀ ਜਿਹੜੀ ਫੌਜ ਹੈ ਗੁਰੂ ਹਰਿਰਾਏ ਸਾਹਿਬ ਦੀ, ਇਹ ਦੇਖ ਕੇ ਸਾਰੇ ਚਕਰਿਤ ਰਹਿ ਗਏ, ਹੈਰਾਨ ਹੋ ਗਏ, ਕਹਿੰਦੇ ਮਹਾਰਾਜ ਇਹ ਕੌਣ ਜੀਵ ਸੀ? ਅਸੀਂ ਤਾਂ ਸਮਝਦੇ ਸੀ ਸੱਪ ਮਾਰਿਆ, ਇਹ ਤਾਂ ਸੱਪ ਦੇ ਵਿੱਚੋਂ ਕੋਈ ਹੋਰ ਕੁਛ ਨਿਕਲਿਆ ਆ, ਇਹ ਕੌਤਕ ਕੀ ਆ ਸੱਚੇ ਪਾਤਸ਼ਾਹ, ਕਿਰਪਾ ਕਰਕੇ ਖੋਲ੍ਹ ਕੇ ਦੱਸੋ। ਸੰਗਤਾਂ ਨੇ ਇਹ ਬੇਨਤੀ ਕੀਤੀ ਹੈ,
ਬੂਝਤ ਭੈ ਗੁਰਨ ਕੇ ਪਾਸ,
ਗੁਰੂ ਸਾਹਿਬ ਦੇ ਕੋਲੋਂ ਬੂਝਤ ਭੈ ਜਾਣਨਾ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ
ਕੌਣ ਹੋਤੋ ਪ੍ਰਭ ਕਰੋ ਬਤਾਵਨ,
ਹੇ ਸਤਿਗੁਰੂ ਜੀ ਇਹ ਕੌਣ ਸੀ ਦੱਸਣਾ ਕਰੋ ਸਾਨੂੰ ਕਿਰਪਾ ਕਰਕੇ।
ਕੌਣ ਪਾਪ ਕੋ ਫਲ ਪਾਕਾਸ,
ਇਹ ਵੀ ਕਿਰਪਾ ਕਰਕੇ ਦੱਸੋ ਵੀ ਇਹਨੇ ਕੀ ਪਾਪ ਕੀਤਾ ਸੀ ਜਿਹੜੇ ਕਰਕੇ ਇਹਨੂੰ ਸੱਪ ਦੀ ਜੂਨ ਮਿਲੀ, ਇਹਦਾ ਪਾਪ ਵੀ ਦੱਸੋ, ਇਹ ਵੀ ਦੱਸੋ ਵੀ ਅਸੀਂ ਕੌਣ।
ਆਮਿਖ ਕਾਟ ਕਾਟ ਕਰ ਕੀਟੀ,
ਆ ਹੁਣੇ ਅਸੀਂ ਦੇਖਿਆ ਵੀ ਕੀੜੀਆਂ ਨੇ ਕੱਟ ਕੱਟ ਕੇ ਮਾਸ ਖਾਧਾ ਇਸਦਾ।
ਕਿੰਨੇ ਛਿਦਰ ਪਾਏ ਦੁੱਖ ਰਾਸ,
ਦੁੱਖ ਬਹੁਤਾ ਹੀ ਪਾਇਆ ਇਸਨੇ, ਗਲੀਆਂ ਕਰ ਦਿੱਤੀਆਂ ਕੀੜੀਆਂ ਨੇ, ਖਾ ਖਾ ਕੇ ਜਿਉਂਦੇ ਨੂੰ ਬੜਾ ਤੜਫਦਾ ਸੀ।
ਸਰਪਤ ਕੋ ਬਲੋਕ ਕਰ ਕਰਨਾ,
ਤੁਸੀਂ ਮਹਾਰਾਜ ਇਹਦੇ 'ਤੇ ਤਰਸ ਕੀਤਾ, ਦਇਆ ਕੀਤੀ ਤੜਫਦੇ ਨੂੰ ਦੇਖ ਕਰਕੇ, ਪਰ ਇਹ ਕਿਰਪਾ ਕਰਕੇ ਦੱਸੋ ਵੀ ਹੈ ਕੌਣ ਸੀ ਇਹ?
ਆਪ ਬਾਣ ਤੇ ਕਰਿਓ ਵਿਨਾਸ਼,
ਜਿਹੜਾ ਤੁਸੀਂ ਆਪ ਆਪਣੇ ਤੀਰ ਨਾਲ ਮਾਰਨਾ ਕੀਤਾ ਹੈ ਸਤਿਗੁਰੂ, ਇਹਦੇ ਵਿੱਚ ਕੋਈ ਖਾਸ ਗੂੜ ਰਹੱਸ ਹੈ, ਆਪ ਕਿਰਪਾ ਕਰਕੇ ਦੱਸੋ।
ਸੁਣ ਅਰਦਾਸ ਸੇਵਕ ਨਕੇਰੀ,
ਇਹ ਅਰਦਾਸ ਸਿੱਖਾਂ ਦੀ ਗੁਣੀ ਸੁਣੀ ਗੁਰੂ ਹਰਿਰਾਏ ਸਾਹਿਬ ਜੀ,
ਉਸ ਵੇਲੇ ਫਿਰ ਆਪ ਜੀ ਦੱਸਣਾ ਸ਼ੁਰੂ ਕਿਆ ਕਰਦੇ ਹਨ, ਸੱਪ ਦਾ ਪਿਛਲਾ ਜੀਵਨ ਸੁਣਾਉਣ ਲੱਗੇ, ਉਹਦਾ ਬਿਰਤਾਂਤ, ਉਹਦੀ ਸਾਰੀ ਕਥਾ ਕਿ ਗੁਰਸਿੱਖੋ ਕੌਣ ਸੀ ਇਹ ਮਾਮੂਲੀ ਅਜਗਰ ਸਰਪ ਨਾ ਜਾਣੋ, ਪਿਛਲੇ ਜਨਮ ਦੇ ਵਿੱਚ ਆਹ ਇਹਦਾ ਸੰਬੰਧ ਸੀ, ਖੋਲ ਕੇ ਦੱਸਣ ਲੱਗੇ।
ਪ੍ਰਥਮ ਜਨਮ ਮੈਂ ਪੰਡਤ ਦਿਜੇ ਹੋ।
ਮਹਾਰਾਜ ਸਾਹਿਬ ਕਹਿੰਦੇ ਪਿਛਲੇ ਜਨਮ ਦੇ ਵਿੱਚ ਭਾਈ ਬੜਾ ਭਾਰੀ ਵਿਦਵਾਨ ਬ੍ਰਾਹਮਣ ਸੀ ਇਹ, ਜਿਹੜਾ ਹੁਣ ਸੱਪ ਦੀ ਜੋਨ ਵਿੱਚ ਪਿਆ। ਸੱਪ ਦੀ ਜੋਨ ਕਿਉਂ ਮਿਲੀ ਉਹਦੀ ਵਿਆਖਿਆ ਕਰਦੇ ਹਨ।
ਗੁਰੂ ਕਹਾਵਤ ਨਰ ਸਮਝਾਏ।
ਕਹਿੰਦੇ ਭਾਈ ਲੋਕਾਂ ਦੇ ਵਿੱਚ ਗੁਰੂ ਬਣਿਆ ਬੈਠਾ ਸੀ ਇਹ, ਗੁਰੂ ਬਣ ਕੇ ਆਪਣੇ ਆਪ ਨੂੰ ਮੱਥੇ ਟਿਕਾਉਂਦਾ ਸੀ, ਅਤੇ ਅੱਜ ਵੀ ਪੰਜਾਬ ਦੀ ਧਰਤੀ ਦੇ ਅੰਦਰ ਗੁਰੂ ਸਦਾਏ ਅਗਿਆਨੀ ਅੰਧਾ ਕਿਸੋ ਹੋ ਮਾਰਗ ਪਾਏ, ਇਹ ਹਾਲਤ ਅੱਜ ਵੀ ਉਸੇ ਤਰ੍ਹਾਂ ਦੀ ਹੋ ਰਹੀ ਹੈ। ਪਤਾ ਨਹੀਂ ਕਿਹੜੀ ਕਿਹੜੀ ਨਿਖਿਤ ਜੋਨ ਵਿੱਚ ਜਾਣਾ ਹੈ। ਪਾਪ ਆਤਮਾ ਨੇ ਬੜੇ ਬੜੇ ਵਿਵਚਾਰੀ ਲੋਕ ਆਪਣੇ ਆਪ ਨੂੰ ਗੁਰੂ ਕਹਾ ਰਹੇ ਨੇ, ਗਰਕੇ ਪਏ ਨੇ ਜੀਵਨ, ਜਿਨ੍ਹਾਂ ਦੇ ਸਾਧ ਸੰਗਤ ਜੀ ਆਮ ਸੰਸਾਰੀ ਲੋਕਾਂ ਦੇ ਨਾਲੋਂ ਵੀ ਜੀਵਨ ਡਿੱਗੇ ਹੋਏ ਨੇ, ਲੇਕਿਨ ਆਪਣੇ ਆਪ ਨੂੰ ਬ੍ਰਹਮ ਗਿਆਨੀ ਜਾਂ ਆਪਣੇ ਆਪ ਨੂੰ 108 ਆਪਣੇ ਆਪ ਨੂੰ ਮਹਾਨ ਪੁਰਸ਼ ਪ੍ਰਭਾਵ ਪਾ ਕੇ ਲੋਕਾਂ ਦੇ ਚੇਲੇ ਚੇਲੀਆਂ ਤੋਂ ਆਪਣੇ ਏਜੰਟ ਰੱਖੇ ਹੋਏ ਨੇ, ਉਹਨਾਂ ਤੋਂ ਸਾਥ ਸੀ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈ। ਅੱਜ ਵੀ ਇਹ ਪਾਪ ਉਸੇ ਤਰ੍ਹਾਂ ਹੋ ਰਿਹਾ, ਭਲਾ ਨਹੀਂ ਹੋਵੇਗਾ। ਮਹਾਰਾਜ ਸਾਹਿਬ ਕਹਿੰਦੇ ਭਾਈ ਗੁਰੂ ਕਹਾ ਰਿਹਾ ਸੀ ਇਹ, ਪਿਛਲੇ ਜਨਮ ਦੇ ਵਿੱਚ ਵਿੱਦਿਆ ਬਹੁਤ ਸੀ ਇਹਦੇ ਕੋਲ, ਇਹ ਪੰਡਿਤ ਗੁਰੂ ਬਣਿਆ ਹੋਇਆ ਸੀ।
ਹੰਕਾਰ ਤੇ ਅਫਰਿਓ ਨਿਤ ਪ੍ਰਤ।
ਇਹ ਹੰਕਾਰ ਦੇ ਵਿੱਚ ਤਾਂ ਆਫਰੀ ਰਹਿੰਦਾ ਸੀ, ਹਰ ਵੇਲੇ ਬੜਾ ਫਰੇਵਾ ਰਹਿੰਦਾ ਸੀ ਇਹਨੂੰ ਵਿੱਦਿਆ ਦਾ।
ਸਭ ਹਰ ਕੋ ਉਪਦੇਸ਼ ਬਤਾਏ।
ਸਾਰਿਆਂ ਨੂੰ ਉਪਦੇਸ਼ ਤਾਂ ਦੱਸਦਾ ਸੀ ਇਹ।
ਮਤ ਵਿਦਾਂਤ ਕੋ ਭਾਉ ਭਗਤ ਤਜ।
ਵਿਦਾਂਤ ਵੀ ਬੜਾ ਪੜ੍ਹਿਆ ਹੋਇਆ ਸੀ ਪਰ ਭਗਤੀ ਨਹੀਂ ਸੀ ਕਰਦਾ, ਪ੍ਰੇਮਾ ਭਗਤੀ ਤੋਂ ਕੋਰਾ ਸੀ, ਸ਼ਾਸਤਰਕ ਗਿਆਨ ਸੀ ਇਹਦੇ ਕੋਲ।
ਪਖੰਡ ਰਹੋ ਅਧਕਾਏ।
ਵੱਡੀ ਬਾਤ ਹੈ ਭਾਈ, ਪਖੰਡ ਕਰਦਾ ਸੀ, ਪਖੰਡ ਕਰਕੇ ਲੋਕਾਂ ਨੂੰ ਲੁੱਟ ਰਿਹਾ ਸੀ।
ਅਹੰ ਬ੍ਰਹਮ ਕੋ ਬਦਨ ਬਖਾਨਾ।
ਇਹ ਸਾਧ ਸਿੰਘ ਜੀ ਅਹੰ ਬ੍ਰਹਮ ਹੈ ਜਿਹੜਾ ਨਾ, ਇਹ ਵੇਦਾਂ ਦੇ ਮਹਾਂਵਾਕ ਹੈ, ਤਤਮਸੀ ਅਹੰ ਬ੍ਰਹਮ ਅਸਮੀ ਆਯੰ ਆਤਮਾ ਬ੍ਰਹਮ ਪ੍ਰਗਿਆਨਮਾਨੰਦ ਬ੍ਰਹਮ, ਚਾਰੇ ਵੇਦਾਂ ਦਾ ਇੱਕ ਇੱਕ ਮਹਾਂਵਾਕ ਹੈ। ਆਪਣੇ ਆਪ ਨੂੰ ਅਹੰ ਬ੍ਰਹਮਸਮੀ ਕਹਿ ਰਿਹਾ ਸੀ ਕਿ ਮੈਂ ਖੁਦ ਹੀ ਪਰਮਾਤਮਾ ਹਾਂ, ਪਰ ਹਿਰਦੇ ਦੇ ਵਿੱਚ ਲੇਸ ਮਾਤਰ ਵੀ, ਥੋੜੇ ਮਾਤਰ ਵੀ ਇਹਨੂੰ ਕੋਈ ਵੀ ਗਿਆਨ ਨਹੀਂ ਸੀ ਆਤਮਾ ਦਾ।
ਸੁਤ ਬਨਤਾ ਸੋ ਪ੍ਰੀਤ ਨਿਵਾਹਕ।
ਆਪਣੇ ਸੁਤ ਪੁੱਤਰਾਂ ਨਾਲ, ਬਨਤਾ ਇਸਤਰੀ ਨਾਲ ਉਹ ਮੋਹ ਦੇ ਵਿੱਚ ਗਰਕਿਆ ਹੋਇਆ ਸੀ।
ਸਭ ਤੇ ਤਨ ਲੈ ਕੀਨ ਵਿਸ਼ੇਸ਼।
ਇਹ ਸਾਰੇ ਲੋਕਾਂ ਤੋਂ ਜਿਹੜੇ ਚੇਲੇ ਚੇਲੀਆਂ ਬਣਾਏ ਸੀ ਉਹਨਾਂ ਦੇ ਕੋਲੋਂ ਧਨ ਲੈ ਕਰਕੇ, ਵਿਸ਼ੇਸ਼ ਕਰਕੇ
ਸੰਤਨ ਆਗੈ ਜਿਮਰ ਹੋਏ ਨਹਿ।
ਤੇ ਉਹ ਆਪਣੇ ਪਰਿਵਾਰ ਨੂੰ ਪਾਲਦਾ ਸੀ, ਜੇ ਕੋਈ ਮਹਾਂਪੁਰਸ਼ ਬੰਦਗੀ ਵਾਲਾ ਮਿਲਦਾ ਉਹਨੂੰ ਕਦੇ ਝੁਕਦਾ ਨਹੀਂ ਸੀ ਹੁੰਦਾ, ਉਹਨੂੰ ਮੱਥਾ ਨਹੀਂ ਸੀ ਟੇਕਦਾ, ਇਹ ਕਹਿੰਦਾ ਸੀ ਮੈਂ ਵੱਡਾ, ਆਪਣੇ ਆਪ ਨੂੰ ਵੱਡਾ ਮਨ ਬੈਠਾ।
ਅੰਬਾਨੀ ਮਨ ਰਹੇ ਹਮੇਸ਼।
ਹਰ ਵੇਲੇ ਹੰਕਾਰ ਰਹਿੰਦਾ ਸੀ ਇਹਦੇ ਹਿਰਦੇ ਵਿੱਚ, ਤੇ ਐਸੀ ਇਹਦੀ ਹਾਲਤ ਸੀ। ਗੁਰਸਿੱਖੋ, ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ,
ਮੈਂ ਹੋ ਸਭ ਤੋਂ ਵੱਡੋ ਵਿਚਾਰਕ।
ਇਹ ਸਮਝਦਾ ਸੀ ਮੈਂ ਸਾਰਿਆਂ ਤੋਂ ਵੱਡਾ, ਮੈਨੂੰ ਸੰਤਾਂ ਦੇ ਅੱਗੇ ਮੱਥਾ ਟੇਕਣ ਦੀ ਕੀ ਲੋੜ ਹੈ।
ਮੈਂ ਵਿਦਿਆ ਪੜ੍ਹ ਦੀਰ ਅਸ਼ੇਸ਼।
ਮੈਂ ਵਿਸ਼ੇਸ਼ ਕਰਕੇ ਸਾਰੀ ਵਿਦਿਆ ਪੜ੍ਹ ਲਈ, ਸ਼ਾਸਤਰਾਂ ਦੀ, ਚਾਰ ਵੇਦ ਪੜ੍ਹ ਲਏ, ਸ਼ੇਸ਼ ਸ਼ਾਸਤਰ ਪੜ੍ਹ ਲਏ, 18 ਪੁਰਾਣ ਪੜ੍ਹ ਲਏ, 27 ਸਿਮਰਤੀਆਂ, 52 ਉਪਨਿਸ਼ਦਾਂ, ਮੈਂ ਸਾਰਾ ਕੁਛ ਪੜ੍ਹ ਲਿਆ, ਇਸ ਕਰਕੇ ਮੈਂ ਸਾਰੀ ਵਿੱਦਿਆ ਪੜ੍ਹੀ ਹੈ।
ਕਾਪਰ ਲੋਕ ਵਿੱਦਿਆ ਨਹਿ ਜਾਣੈ।
ਬਾਕੀ ਦੇ ਲੋਕ ਵਿੱਦਿਆ ਨਹੀਂ ਜਾਣਦੇ, ਮੈਂ ਵਿਦਵਾਨ ਹਾਂ, ਇਹ ਹੰਕਾਰ ਸੀ ਇਸ ਨੂੰ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ।
ਬਿਨ ਸੋ ਨਿਮਰ ਬਨੋ ਕਿਸ ਪਾਏ।
ਇਹ ਕਹਿੰਦਾ ਮੈਂ ਸੰਤਾਂ ਦੇ ਅੱਗੇ ਕਿਉਂ ਨਿਮਾ, ਇਹ ਕਿਹੜਾ ਪੜ੍ਹੇ ਹੋਏ ਨੇ ਤਾਂ ਅਨਪੜ੍ਹ ਲੋਕ ਤੁਰੇ ਫਿਰਦੇ, ਐਂ ਨੂੰ ਹੰਕਾਰ ਰਹਿੰਦਾ ਸੀ।
ਲਗ ਮਤ ਹੈ ਆਸਰੇ ਜਾਣਤ।
ਤੇ ਇਹਦੀ ਮਤ ਛੋਟੀ ਸੀ, ਇਹ ਸਿਧਾਂਤ ਨਹੀਂ ਸੀ ਜਾਣਦਾ, ਆਪਣੇ ਆਪ ਤੋਂ ਛੋਟੇ ਸਮਝਦਾ ਸਾਰਿਆਂ ਨੂੰ।
ਮੈਂ ਸਭ ਹਰ ਕੋ ਪੰਥ ਬਤਾਏ।
ਕਹਿੰਦਾ ਮੈਂ ਸਾਰਿਆਂ ਨੂੰ ਰਸਤਾ ਦੱਸਦਾ, ਆਪ ਭੁੱਲਿਆ ਫਿਰਦਾ, ਹੋਰਾਂ ਨੂੰ ਰਸਤੇ ਪਾਉਂਦਾ ਫਿਰਦਾ, ਇਹ ਹੰਕਾਰ ਕਰਦਾ ਸੀ।
ਸਿੱਖ ਕਰੇ ਬਹੁ ਸੇਵਨ ਅਠਾਨੈ।
ਬਹੁਤ ਸਾਰੇ ਚੇਲੇ ਚੇਲੀਆਂ ਇਹਨੇ ਬਣਾ ਲਏ, ਸੇਵਾ ਨਹੀਂ ਸੀ ਕਰਦਾ, ਸੇਵਾ ਕਰਾਉਂਦਾ ਸੀ।
ਅਹੰ ਬ੍ਰਹਮ ਸੋ ਬਚਨ ਅਦਾਏ।
ਅਹੰ ਬ੍ਰਹਮ ਦੇ ਇਹ ਬਚਨ ਤਾਂ ਕਰਦਾ ਸੀ ਪਰ ਅਮਲ ਨਹੀਂ ਸੀ ਇਸ ਤੇ।
ਨਿਸ਼ਚਾਨੀ ਹਿਰਦੇ ਮਹਿ ਜਿਸਕੇ,
ਜਿਹਦੇ ਹਿਰਦੇ ਚ ਕੋਈ ਨਿਸ਼ਚਾ ਨਹੀਂ ਸੀ ਗੁਰੂ ਪਿਆਰਿਓ।
ਓ ਭਗਤ ਮੈਂ ਮੰਦ ਸੁਭਾਏ,
ਪ੍ਰੇਮਾ ਭਗਤੀ ਦੇ ਵਿੱਚ ਮੰਦਾ ਸੁਭਾਅ ਸੀ ਇਹਦਾ, ਪ੍ਰੇਮਾ ਭਗਤੀ ਤੋਂ ਕੋਰਾ ਸੀ।
ਪਯੋ ਕਾਲ ਬਸ ਅਹੰਕਾਰ ਜੁਤ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਕਹਿੰਦੇ ਭਾਈ ਇਹਦੇ ਹੰਕਾਰ ਦੇ ਵਿੱਚ ਹੀ ਕਾਲ ਆ ਗਿਆ, ਇਹ ਤਾਂ ਸਭ ਦੇ ਸਿਰ ਤੇ ਕੂਕਦਾ। ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਇਹ ਤਾਂ ਇੱਕ ਦਿਨ ਸਾਰਿਆਂ ਦੇ ਸਿਰ 'ਤੇ ਕੂਕਦਾ ਕਾਲ ਦਾ ਸਾਹ ਸਿੰਘ ਜੀ। ਬਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ, ਇੱਥੇ ਸਭ ਨੇ ਜਾਣਾ, ਸਭ ਨਾ ਸਹੁਰੇ ਬੰਝਣਾ, ਸਭ ਮੁਕਲਾ ਬਣਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਕਾਲ ਆ ਗਿਆ ਜਿੰਦ ਨਮਾਣੀ ਕੱਢੀਆ ਹੱਡਾਂ ਕੂਕੜਕਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨ ਆਏ। ਉਹ ਜਦੋਂ ਕਾਲ ਆਇਆ ਹੈ ਉਸ ਨੇ ਇਹਦੀ ਜਿੰਦ ਨੂੰ, ਜੀਵ ਆਤਮਾ ਨੂੰ ਜਿਸਮ ਚੋਂ ਕੱਢ ਲਿਆ ਹੈ।
ਸਰਪ ਜੂਨ ਪਾਈ ਬਿਕਰਾਲ,
ਮਹਾਰਾਜ ਸਾਹਿਬ ਕਹਿੰਦੇ ਭਾਈ ਧਰਮ ਰਾਜ ਦੇ ਜਾ ਕੇ ਪੇਸ਼ੀ ਹੋਈ, ਕਰਮਾਂ ਦੇ ਅਨੁਸਾਰ ਇਹਨੂੰ ਸੱਪ ਦੀ ਜੂਨ ਮਿਲੀ, ਕਿਉਂਕਿ ਮਾਇਆ ਨਾਲ ਬਾਹਲਾ ਪਿਆਰ ਕਰਦਾ ਸੀ, ਲੋਕਾਂ ਦੀ ਪੂਜਾ ਦਾ ਧਨ ਜ਼ਹਿਰ ਇਕੱਠੀ ਕਰਦਾ, ਉਹਦਾ ਹੰਕਾਰ ਕਰਦਾ ਸੀ।
ਸਿੱਖਣ ਕੀ ਗਤ ਕਰ ਨਾ ਸਕਿਓ,
ਹੁਣ ਜਿਹੜੇ ਵਿਚਾਰੇ ਪਦਾਰਥ ਲਿਆ ਕੇ ਇਹਦੇ ਚਰਨਾਂ 'ਚ ਮੱਥਾ ਟੇਕਦੇ ਸੀ ਉਹਨਾਂ ਨੂੰ ਕੀ ਪਤਾ ਹੈ, ਉਹ ਤਾਂ ਆਪਣੀ ਕਲਿਆਣ ਵਾਸਤੇ ਲਿਆਉਂਦੇ ਸੀ ਨਾ, ਕਹਿੰਦੇ ਸਿੱਖਾਂ ਦੀ ਕਲਿਆਣ ਨਾ ਕਰ ਸਕਿਆ। ਇਸ ਕਰਕੇ
ਸੁਖ ਪੀਲ ਕਾ ਹੋਇ ਕਰ ਜਾਲ,
ਉਹ ਜਿੰਨੇ ਦੇ ਚੇਲੇ ਚੇਲੀਆਂ ਸੀ ਉਹ ਇਹ ਜਨਮ ਦੇ ਕੀੜੇ ਕੀੜੀਆਂ ਬਣ ਗਏ। ਉਹਨਾਂ ਦੇ ਘਰਾਂ ਤੋਂ ਪਦਾਰਥ ਲਿਆ ਕੇ ਜਿਵੇਂ ਆਪ ਖਾਂਦਾ ਸੀ ਪਰਿਵਾਰਾਂ ਨੂੰ ਖਵਾਉਂਦਾ ਸੀ, ਉਹ ਹੁਣ ਕੀੜੇ ਕੀੜੀਆਂ ਬਣ ਕੇ ਆਪਣਾ ਲੇਖਾ ਲੈ ਰਹੇ ਨੇ, ਗੁਰਸਿੱਖੋ ਇਹਦਾ ਮਾਸ ਨੋਚ ਨੋਚ ਕੇ ਖਾ ਰਹੇ ਨੇ, ਉਹ ਲੇਖਾ ਪੂਰਾ ਕਰ ਰਹੇ ਸਨ। ਜਿਹਨਾਂ ਤੋਂ ਧਨ ਲੈਂਦਾ ਰਿਹਾ ਭਲਾ ਉਹਨਾਂ ਦਾ ਕੀਤਾ ਨਹੀਂ ਹੈ, ਤੇ ਉਹ ਫਿਰ ਕਰਾਲ ਬੜੀ ਸਖਤੀ ਦੇ ਨਾਲ ਨੋਚ ਨੋਚ ਕੇ ਮਾਸ ਖਾਂਦੇ
ਨੇ।
ਉਹ ਨਾਲੇ ਮਾਸ ਖਾਂਦੇ ਹੈ ਨਾਲੇ ਇਹਨੂੰ ਦੁੱਖ ਦਿੰਦੇ ਹੈ ਜਿਹੜੇ ਪਿਛਲੇ ਜਨਮ ਦੇ ਇਹਦੇ ਚੇਲੇ ਚੇਲੀਆਂ ਸਨ। ਇਸ ਕਰਕੇ ਸਾਧ ਸਿੰਘ ਜੀ ਸੱਚੇ ਗੁਰੂ ਦੇ ਲੜੀ ਲੱਗਣਾ ਚਾਹੀਦਾ। ਇਹ ਦਰਗਾਹੀ ਗੁਰਤਾ ਗੱਦੀ ਆ ਗੁਰੂ ਨਾਨਕ ਸਾਹਿਬ ਦੀ, ਜਿਹੜਾ ਇਸ ਗੱਦੀ 'ਤੇ ਬੈਠੇ ਇੱਥੇ ਧੋਖਾ ਨਹੀਂ ਆ ਸਾਧ ਸਿੰਘ, ਬਾਕੀ ਸਾਰੇ ਥਾਵਾਂ 'ਤੇ ਧੋਖਾ ਹੈ। ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਗੁਰੂ ਦੀ ਕੀ ਪਹਿਚਾਣ ਹੈ ਜਦੋਂ ਸਾਡੇ ਕੋਲ ਅੱਖਾਂ ਹੀ ਨਹੀਂ ਹਨ। ਖੰਡਨ ਨਹੀਂ ਭਾਵੇਂ ਇਸ ਵੱਲ ਦਾ, ਬਾਕੀ ਦੇ ਮਤਾਂ ਦੇ ਅੰਦਰ ਸਖਸ਼ੀ ਗੁਰੂ ਦੀ ਪੂਜਾ ਹੈ, ਸਾਡਾ ਕੋਈ ਮਤ ਉਹਨਾਂ ਦੇ ਮਤ ਨੂੰ ਖੰਡਨ ਨਹੀਂ ਕਰਦਾ, ਲੇਕਿਨ ਅਗਿਆਨੀ ਗੁਰੂ ਬਣੇ ਇਹ ਬਾਅਦ ਬਾਤ ਨਹੀਂ ਹੈ, ਭਲਾ ਨਹੀਂ ਹੋ ਸਕਦਾ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਕਰਕੇ ਭਾਈ ਇਹ ਮਾਸ ਨੋਚ ਨੋਚ ਕੇ ਇਹਦੇ ਚੇਲੇ ਚੇਲੀਆਂ ਨੇ ਜਿਹੜੇ ਖਾ ਰਹੇ
ਨੇ,
ਇਹ ਹੁਣ ਆਪਣਾ ਬਦਲਾ ਦਿੰਦਾ, ਪਹਿਲਾਂ ਇਹ ਉਹਨਾਂ ਨੂੰ ਖਾਂਦਾ ਰਿਹਾ ਹੁਣ ਉਹ ਇਹਨਾਂ ਨੂੰ ਖਾ ਰਹੇ ਹੈ, ਪਹਿਲਾਂ ਚੇਲੇ ਚੇਲੀਆਂ ਨੂੰ ਖਾਂਦਾ ਸੀ ਹੁਣ ਚੇਲੇ ਚੇਲੀਆਂ ਇਹਨੂੰ ਖਾ ਰਹੇ ਹੈ। ਇਹ ਤਾਂ ਬਦਲਾ ਦੇਣਾ ਹੀ ਪੈਂਦਾ ਸਾਧ ਸਿੰਘ ਜੀ। ਸਿਮਰਨ ਭਜਨ ਦਾ ਐਡਾ ਪ੍ਰਤਾਪ ਹੁੰਦਾ ਜਿਵੇਂ ਸਾਧ ਸਿੰਘ ਅਗਨੀ ਹੈ, ਜੇ ਤਾਂ ਅੱਗ ਹੋਵੇ ਵਾਲੀ, ਪਾਣੀ ਹੋਵੇ ਥੋੜ੍ਹਾ, ਤਾਂ ਅੱਗ ਪਾਣੀ ਨੂੰ ਭਸਮ ਕਰ ਦਿੰਦੀ ਹੈ। ਜੇ ਪਾਣੀ ਜ਼ਿਆਦਾ ਹੋ ਅੱਗ ਥੋੜ੍ਹੀ ਹੋਵੇ ਤਾਂ ਅੱਗ ਨੂੰ ਸਾਧ ਸਿੰਘ ਜੀ ਪਾਣੀ ਖਤਮ ਕਰ ਦਿੰਦਾ, ਇਹ ਪ੍ਰਕਿਰਤੀ ਦਾ ਨਿਯਮ ਹੈ। ਜੇ ਕਿਸੇ ਮਹਾਤਮਾ ਦੀ ਕਮਾਈ ਜ਼ਿਆਦਾ ਹੈ, ਪੂਜਾ ਦਾ ਧਨ ਥੋੜ੍ਹਾ ਹੈ, ਰਵਾ ਮਾਤਰ ਖਾਂਦਾ, ਪਰ ਕਮਾਈ ਵਾਲੀ ਹੈ ਨਾਮ ਦੀ, ਉਹ ਸਾਧ ਸਿੰਘ ਜੀ ਵੀ ਭਸਮ ਕਰਕੇ ਰੱਖ ਦਿੰਦਾ, ਆਉਂਦੇ ਜਨਮ 'ਚ ਲੇਖਾ ਨਹੀਂ ਦੇਣਾ ਪਏਗਾ ਉਸ ਨੂੰ। ਜਿਹਦੇ ਸਾਧ ਸਿੰਘ ਜੀ ਕਮਾਈ ਹੈ ਨਹੀਂ ਜ਼ਿਆਦਾ, ਪਦਾਰਥ ਜ਼ਿਆਦਾ ਇਕੱਠਾ ਕਰਦਾ, ਕਮਾਈ ਹੈ ਨਹੀਂ, ਫਿਰ ਤਾਂ ਫੂਕੇ ਹੀ ਜਾਣਾ ਉਸਨੇ। ਇਸ ਕਰਕੇ ਮਹਾਰਾਜ ਸਾਹਿਬ ਜੀ ਦਿਸ਼ਟਾਂਤ ਦਿੰਦੇ ਨੇ, ਹੁਣ ਇਹ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ, ਬੜਾ ਦੁੱਖ ਪ੍ਰਾਪਤ ਕੀਤਾ ਹੈ ਉਸਨੇ।
ਮੇਰੋ ਦਰਸ਼ਨ ਪਾਵਨ ਕੀਨ,
ਮਹਾਰਾਜ ਸਾਹਿਬ ਕਹਿੰਦੇ ਭਾਈ ਇਹ ਗੁਰਤਾ ਗੱਦੀ ਗੁਰੂ ਨਾਨਕ ਦੀ ਹੈ ਜਿਹਦੇ 'ਤੇ ਮੈਂ ਹੁਣ ਸੇਵਾ ਕਰ ਰਿਹਾ, ਕਿੱਡੀ ਨਿਮਰਤਾ ਗੁਰੂ ਹਰਿਰਾਜ ਸਾਹਿਬ ਵਿੱਚ। ਕਹਿੰਦੇ ਇਹ ਗੁਰਤਾ ਗੱਦੀ 'ਤੇ ਜਿਹੜਾ ਵੀ ਸਹਾਇਮਾਨ ਹੁੰਦਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਇਹਨੂੰ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਹੋ ਗਏ। ਹੁਣ ਇਹ ਸਰੂਪ ਗੁਰੂ ਨਾਨਕ ਦਾ ਹੀ ਹੈ, ਮੈਂ ਆਪਣੀ ਤਨ ਮਨ ਦੀ ਹੰਗਤਾ ਖਤਮ ਕੀਤੀ ਹੋਈ ਹੈ।
ਸੁਭਗਤ ਕੋ ਇਹ ਪ੍ਰਾਪਤ ਹੋਵਾ,
ਕਹਿੰਦੇ ਹੁਣ ਅੰਤ ਵੇਲੇ ਜਿਹੜੇ ਦਰਸ਼ਨ ਗੁਰੂ ਦੇ ਹੋ ਗਏ, ਕਹਿੰਦੇ ਸੁਭਗਤੀ ਨੂੰ ਚਲਾ ਗਿਆ।
ਪੂਰਵ ਜਨਮ ਕੇ ਭਏ ਅਗਵਾਨ,
ਹੁਣ ਪਹਿਲੇ ਜਨਮਾਂ ਦੇ ਪਾਪ ਇਹਦੇ ਖਤਮ ਹੋ ਗਏ ਸਾਰੇ, ਪਾਪ ਨਹੀਂ ਹੁਣ ਕੋਈ ਰਿਹਾ ਦਰਸ਼ਨ ਕਰਕੇ।
ਬਿਨਾਂ ਗਿਆਨ ਜਗ ਗੁਰੂ ਕਹਾਵਤ,
ਇੱਥੇ ਇਹ ਬਾਤ ਵੀ ਸਪਸ਼ਟ ਹੋ ਗਈ, ਹੋਵੇ ਸਿਵਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ, ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਤਰਾਂ ਦੀ ਪਾਪ ਮੈਲ ਜਿਹੜੀ ਆ ਉਹ ਕੱਟੀ ਜਾਂਦੀ ਹੈ। ਜਿਹੜੇ ਅਗਿਆਨੀ ਲੋਕ ਨੇ ਉਹ ਸਾਧ ਸੰਗਤ ਜੀ ਗੁਰੂ ਤਾਂ ਕਹਾਉਂਦੇ ਨੇ, ਫਿਰ ਉਹਨਾਂ ਦਾ ਭਲਾ ਨਹੀਂ ਹੁੰਦਾ, ਭਾਈ ਹੱਥ ਲਾ ਦਿਆ ਕਰ। ਅਤੇ ਬਿਨਾਂ ਗਿਆਨ ਜਗ ਗੁਰੂ ਕਹਾਵਤ, ਬਿਨਾਂ ਹੀ ਗਿਆਨ ਤੋਂ ਗੁਰੂ ਕਹਾ ਰਹੇ ਹਨ, ਸੰਕਟ ਘੋਰ ਲੈ ਸੁੱਖ ਛੀਨ, ਉਹਨਾਂ ਦੇ ਸੁੱਖ ਖਤਮ ਹੋ ਜਾਣਗੇ ਅਤੇ ਉਹ ਸਾਸੀ ਘੋਰ ਨਰਕਾਂ ਵਿੱਚ ਜਾਣਗੇ।
ਕੱਚੇ ਗੁਰੂ ਕੇ ਸਿੱਖ ਹੋਏ ਜਗ ਮੈਂ,
ਜਿਹੜੇ ਭਾਈ ਕੱਚੇ ਗੁਰੂ ਦੇ ਸਿੱਖ ਹੋਣਗੇ, ਇਹ ਕੀੜੀਆਂ ਬਣ ਕੇ ਉਹ ਗੁਰੂ ਨੂੰ ਖਾਣਗੇ, ਨਾਲੇ ਆਪ ਤੰਗ ਹੋਣਗੇ, ਨਾਲੇ ਝੂਠਾ ਗੁਰੂ ਤੰਗ ਹੋਊਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਲੜ ਲੱਗਣ ਦੀ ਲੋੜ ਹੈ।
ਮਨੁੱਖ ਜਨਮ ਬਾਦ ਤਨ ਚੀਨ,
ਮਨੁੱਖਾ ਸਰੀਰ ਐਵੇਂ ਵਿਅਰਥ ਕੱਚੇ ਗੁਰੂ ਦੇ ਲੜ ਲਾ ਕੇ ਗਵਾ ਲੈਂਦੇ ਹੈ।
ਸਹਿਤ ਸਿੱਖ ਕੇ ਗੁਰੂ ਗਿਆਨ ਬਿਨਾਂ,
ਜਿਹੜੇ ਆਪਣੇ ਸਿੱਖਾਂ ਦੇ ਸਮੇਤ ਗਿਆਨ ਤੋਂ ਬਿਨਾਂ ਗੁਰੂ ਕਹਾਉਂਦੇ ਨੇ,
ਸੰਕਟ ਘੋਰ ਅੰਤ ਕੋ ਪਾਏ,
ਉਹ ਅੰਤ ਦੇ ਵੇਲੇ ਬੜੇ ਦੁਖੀ ਹੋਣਗੇ, ਘੋਰ ਦੁੱਖਾਂ ਨੂੰ ਪ੍ਰਾਪਤ ਹੋਣਗੇ।
ਤਾਂ ਤੇ ਭੋ ਸੰਗਤ ਸਭ ਸੁਣੀਐ ਹੈ,
ਭੋ ਦਾ ਅਰਥ ਹੈ ਹੇ, ਹੇ ਗੁਰੂ ਕੀ ਸੰਗਤ ਮੇਰੇ ਬਚਨ ਸੁਣੋ। ਗੁਰੂ ਹਰ ਰਾਏ ਸਾਹਿਬ ਜੀ ਕਹਿੰਦੇ,
ਪੂਜਾ ਆਸਨਾ ਲਿਓ ਕਬ ਖਾਏ,
ਮੈਂ ਆਪਣੇ ਸਿੱਖਾਂ ਨੂੰ ਇਹ ਬੇਨਤੀ ਕਰਦਾ ਕਿ ਪੂਜਾ ਦਾ ਧਾਨ ਨਾ ਕਦੇ ਵੀ ਖਾਇਓ। ਮਹਾਰਾਜ ਕਹਿੰਦੇ ਬਚਿਓ ਇਸ ਦੇ ਕੋਲੋਂ,
ਦੁਖਦ ਕੋ ਬਣੇ ਸਹਾਇ ਨਾ,
ਅੰਤ ਦੇ ਵੇਲੇ ਬੜਾ ਦੁਖੀ ਹੋਣਾ ਪਊਗਾ, ਕਿਸੇ ਨੇ ਸਹਾਇਤਾ ਨਹੀਂ ਕਰਨੀ,
ਬਹੁਤ ਦਸੂਰ ਹੈ ਜਮ ਬਸ ਪਾਏ,
ਬਹੁਤ ਝੂਰਨਾ ਪਏਗਾ, ਜਮਾਂ ਦੇ ਬਸ ਪੈ ਜਾਓਗੇ।
ਧਰਮ ਕਿਰਤ ਕਰ ਸੰਤਨ ਸੇਵਾ,
ਧਰਮ ਦੀ ਕਿਰਤ ਕਰੋ, ਦਸਵਾਂ ਹਿੱਸਾ ਗੁਰੂ ਦੇ ਅਰਪਣ ਕਰੋ, ਸੰਤਾਂ ਦੀ ਸੇਵਾ ਕਰੋ, ਇਹ ਮਤ ਹੈ ਸਤਿਗੁਰਾਂ ਦਾ।
ਤਿਸਕੋ ਮੈਂ ਸਭ ਥਾਨ ਸੁਹਾਏ,
ਫਿਰ ਬੋਲਿਓ,
ਤਿਸਕੋ ਮੈਂ ਸਭ ਥਾਨ ਸੁਹਾਏ,
ਉਹ ਸਿੱਖ ਨੂੰ ਮੈਂ ਸਾਰਿਆਂ ਥਾਵਾਂ ਤੇ ਗੁਰੂ ਸਹਾਇਤਾ ਕਰੂਗਾ, ਗੁਰੂ ਉਸਦੀ ਬਹੁਤੀ ਕਰੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਅੰਤ ਵੇਲੇ ਕਿਹਾ ਸੀ, ਕਿਹਾ ਹੈ ਗੁਰਸਿੱਖੋ, ਮੇਰੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ, ਜੋ ਜਾਣੇਗਾ ਟਿਸਕੀ ਕਾਲ ਥਾਂ ਪਏਗੀ, ਸਤ ਕਰ ਜਾਣਨਾ, ਇਹ ਬਚਨ ਮਹਾਰਾਜ ਸਾਹਿਬ ਜੀ ਨੇ ਕਹੇ। ਜੋ ਜਾਣੇਗਾ ਉਹਦੀ ਘਾਲਣਾ ਵੀ ਥਾਂ ਪਏਗੀ, ਮਹਾਰਾਜ ਸਾਹਿਬ ਜੀ ਕਹਿੰਦੇ ਕਿ ਗੁਰੂ ਟਿਸਕੀ ਬਹੁੜੀ ਕਰੇਗਾ, ਇਹ ਬਚਨ ਕਹੇ, ਕਹਿੰਦੇ ਗੁਰੂ ਉਹਦੀ ਪ੍ਰਲੋਕ ਵਿੱਚ ਮਦਦ ਵੀ ਕਰੇਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਰੂਪ 'ਚ ਗੁਰੂ ਸਮਝੇਗਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨਰਬਦ ਭੱਟ ਦੀ ਬਹੀ ਦੇ ਉੱਤੇ ਲਿਖੇ ਹੋਏ ਇਨਸਾਦ ਸਿੰਘ ਜੀ, ਉੱਥੇ ਸਾਰਾ ਵੇਰਵਾ ਦਿੱਤਾ ਉਸਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਿਲ ਦਸਵਾਂ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਪੋਤਾ ਹਰਗੋਬਿੰਦ ਜੀ ਕਾ, ਪ੍ਰਪੋਤਾ ਗੁਰੂ ਅਰਜਨ ਸਾਹਿਬ ਜੀ ਕਾ, ਅਤੇ ਪ੍ਰਪੋਤਾ ਬੰਸ਼ ਗੁਰੂ ਰਾਮਦਾਸ ਜੀ ਕੀ, ਇਹ ਸਾਰੇ ਸਾਧ ਸਿੰਘ ਜੀ ਬਚਨ ਲਿਖੇ ਹੋਏ ਹੈ। ਤੱਟ ਗੋਦਾਵਰੀ ਦੱਖਣ ਦੇ ਸਾਰੇ ਬਚਨ ਲਿਖ ਕੇ ਸਾਰੀ ਸੰਮਤ ਪਾਈ ਹੈ। 1765 ਬਿਕਰਮੀ ਸੰਮਤ ਬੁੱਧਵਾਰ ਕੇ ਦੇਹੂੰ ਸਾਰੇ ਬਚਨ ਲਿਖ ਕੇ ਭਾਈ ਦਇਆ ਸਿੰਘ ਜੀ ਕੋ ਹੁਕਮ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ, ਫਿਰ ਗੁਰਤਾ ਗੱਦੀ ਦਿੱਤੀ, ਇਤਿਆਦਿ ਕੇ ਬਚਨ ਹਨ। ਇਸ ਪ੍ਰਕਾਰ ਦਾ ਉਪਦੇਸ਼ ਦੇ ਕਰਕੇ ਜੰਗਲ ਦੇ ਵਿੱਚ ਉਹ ਅਜਗਰ ਸੱਪ ਦਾ ਉਧਾਰ ਕਰਕੇ ਸਤਿਗੁਰੂ ਜੀ ਵਾਪਸ ਆਏ ਹਨ।
ਵਿਸਮੇ ਹੋਏ ਕਹਿਤ ਪੇ ਧੰਨ ਗੁਰੂ ਹਰਿ ਰਾਏ,
ਸਾਰੇ ਵਿਸਮਾਦ ਹੋ ਗਏ, ਧੰਨ ਗੁਰੂ ਹਰਿ ਰਾਏ ਸਾਹਿਬ, ਧੰਨ ਗੁਰੂ ਹਰਿ ਰਾਏ ਸਾਹਿਬ, ਇਹ ਬਚਨ ਆਪ ਮੁਹਾਰੇ ਸਿੱਖਾਂ ਦੇ ਮੂੰਹੋਂ ਨਿਕਲਦੇ ਹੈ। ਜੇ ਸਤਿਗੁਰੂ ਨੇ ਉਹ ਕੱਚਾ ਗੁਰੂ ਜਿਹੜਾ ਆਪ ਡੁੱਬਿਆ ਹੋਇਆ ਸੀ, ਜੋ ਆਪ ਡੁੱਬੇ ਤੁਮ ਕਾਹਾਂ ਤਾਰਨ ਹਾਰ, ਉਹਦੇ ਚੇਲੇ ਚੇਲੀਆਂ ਨਾਲ ਹੀ ਲਈ ਫਿਰਦਾ ਸੀ ਸਾਰੇ ਲਾਣੇ ਨੂੰ, ਉਹਦਾ ਉਧਾਰ ਕੀਤਾ ਮਹਾਰਾਜ ਸਾਹਿਬ ਜੀ ਨੇ। ਇੱਥੇ ਸਾਧ ਸੰਗਤ ਸਮਾਪਤੀ ਹੈ। 7 to 8:45 ਤੱਕ ਸਮਾਂ ਸਾਧ ਸੰਗਤ ਹੋਇਆ ਕਰੇਗਾ ਕਥਾ ਦਾ। ਗੁਰਮੁਖਾਂ ਨੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ, ਇਹਨਾਂ ਨੇ ਪ੍ਰਮਾਣ ਕੀਤੀ ਹੈ, ਸਤਿਗੁਰੂ ਕਿਰਪਾ ਕਰਨ। ਅਗਲਾ ਪ੍ਰੋਗਰਾਮ ਬੜਾ ਸੁੰਦਰ ਹੈ, ਮੈਂ ਉੱਧਰ ਸਾਧ ਸੰਗਤ ਜੀ ਸਮਾਂ ਜਿਹੜਾ ਦਿੱਤਾ ਹੋਇਆ ਹੈ, ਇਸ ਤੋਂ ਬਾਅਦ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ, ਉੱਥੇ ਵੀ ਕਥਾ ਹੁੰਦੀ ਹੈ। ਇਸ ਕਰਕੇ ਨਹੀਂ ਤਾਂ ਮੈਂ ਵੀ ਬੈਠ ਕੇ ਭਾਈ ਸੁਣਾ, ਇਹ ਨਾ ਕਵੀ ਸਿਰ ਜਾਣ, ਇਹ ਸੋਚਣ ਵੀ ਉਸੇ ਵੇਲੇ ਤੁਰ ਜਾਂਦੇ ਆ, ਉੱਧਰ ਸਾਧ ਸੰਗਤ ਜੀ ਸਮਾਂ ਹੀ ਪਹੁੰਚਣ ਦਾ ਮਸਾ ਹੁੰਦਾ ਹੈ, ਇਸ ਕਰਕੇ ਖਿਆਲ ਨਹੀਂ ਕਰਨਾ। ਮੇਰੀ ਹਾਜ਼ਰੀ ਇੱਥੇ ਪ੍ਰਵਾਨ ਕਰਨੀ, ਅਗਲਾ ਪ੍ਰੋਗਰਾਮ ਸ਼ਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਇਸ ਉਪਦੇਸ਼ ਕੋ ਕਾਨਣ ਤੇ ਗ੍ਰਹਿ ਆਏ, ਸਭ ਵਿਸਮੇ ਹੋਏ ਕਹਿਤ ਪੇ ਤਨ ਗੁਰੂ ਹਰਿ ਰਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ।
ਪਰਮ ਸਤਿਕਾਰ ਜੋ ਸਤਿਗੁਰੂ ਸਾਹਿਬਾਂ ਦੇ ਹਜ਼ੂਰੀ ਅੰਦਰ ਸਾਜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਜੋ ਆਪ ਸੰਗਤਾਂ ਨੇ ਸੰਤ ਬਾਬਾ ਹਰਿ ਸਿੰਘ ਜੀ ਦੇ ਦਾਵੇ ਵਾਲਿਆਂ ਪਾਸੋਂ
ਇਹ ਸੰਤ ਹੈ ਕਿ ਸਦਾ
ਗੁਰੇ